ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਉ ਜੀ ਹਿਰਦੈ ਧਿਆਉ ਸ੍ਰੀ ਗੁਰ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਵਿਘਨਨ ਕੇ ਨਾਸਕ ਵਿਘਨਨ ਕੇ ਨਾਸਕ ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰਿ ਜੋਰੀ ਨਮੋ ਕਰਿ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਇ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰੇ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿੰਨ ਸੰਤਨ ਗੋਬਿੰਦ ਨਾ ਸਿਰ ਚਰਨਨ ਪਰ ਧਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਸਦਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਸਦਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੰਥ ਰਚਿਓ ਇਨ ਸਤਿਗੁਰ ਪੂਰੇ ਜੁਦੈ ਖਾਤਰ ਕਰਨ ਜ਼ਰੂਰੇ ਬਿਨ ਜੁਦੈ ਕਬ ਪਾਇਤ ਪਤ ਸਾਹੀ ਆਦ ਜੁਦੈ ਬਿਦ ਗੁਰੂ ਉਠਾਈ ਪੰਥ ਰਚਿਓ ਇਨ ਸਤਿਗੁਰ ਪੂਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਿਆਲ ਭਗਤ ਵਚਲ ਪਤਿਤ ਪਾਵਨ ਗੁਰਦੇਵ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪੰਥ ਦੇ ਵਾਲੀ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਵਾਲੀਏ ਦੋ ਜਹਾਨ ਸਾਹਿਬ ਕਮਾਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ ਚਵਰ ਛਤਰ ਤਖਤ ਦੇ ਮਾਲਕ ਗੱਦੀ ਉੱਪਰ ਸੁਭਾਇਮਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ ਜੋ ਸਤਿਗੁਰੂ ਜੀ ਦੇ ਮਹਾਨ ਤੋਂ ਮਹਾਨ ਪਵਿੱਤਰ ਦਰਸ਼ਨ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਸਫਲ ਕਰ ਰਹੇ ਹੋ ਨਿਤ ਦੀ ਮਰਿਆਦਾ ਅਨੁਸਾਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ ਵਿਖੇ ਸੰਧਿਆ ਦੇ ਸਮੇਂ ਦੇ ਦੀਵਾਨ ਸਜਾਏ ਗਏ ਹਨ ਜਿਨ੍ਹਾਂ ਅੰਦਰ ਆਪ ਜੀ ਨੇ ਸੋ ਦਰ ਰਹਿਰਾਸ ਹੈ ਬਾਣੀ ਦੇ ਜਾਪ ਸਰਵਣ ਕੀਤੇ ਹੈ ਅਰਦਾਸ ਹੋਈ ਹੈ ਵਾਹਿਗੁਰੂ ਦੀ ਕਿਰਪਾ ਸਦਕਾ ਪਾਵਨ ਪਵਿੱਤਰ ਹੁਕਮਨਾਮੇ ਆਪ ਜੀ ਨੇ ਸਰਵਣ ਕੀਤੇ ਹਨ ਹੁਣ ਜੋ ਚੱਲ ਰਹੀ ਸ੍ਰੀ ਗੁਰ ਪੰਥ ਪ੍ਰਕਾਸ਼ ਦੀ ਕਥਾ ਜਿਹਨੂੰ ਪ੍ਰਾਚੀਨ ਪੰਥ ਪ੍ਰਕਾਸ਼ ਵੀ ਕਿਹਾ ਜਾਂਦਾ ਹੈ ਉਹ ਉਸ ਕਥਾ ਦਾ ਸਾਧ ਸੰਗਤ ਜੀ ਸਮਾਂ ਹੋਇਆ ਹੈ। ਗੁਰੂ ਦੀ ਕਿਰਪਾ ਨਾਲ ਆਪ ਸਭ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਜੁੜ ਬੈਠੇ ਹੋ। ਜਿਵੇਂ ਕਿ ਆਪ ਜੀ ਨੇ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤਾ ਹੈ ਕਿ ਭਾਈ ਰਤਨ ਸਿੰਘ ਭੰਗੂ ਜੀ ਦੱਸ ਰਹੇ ਸਨ ਕੈਪਟਨ ਮਰੀ ਅੰਗਰੇਜ਼ ਨੂੰ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੋਏ ਹਨ ਜਿਵੇਂ ਗੁਰੂ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਸ਼ਹੀਦ ਕਰ ਦਿੱਤਾ, ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬੜਾ ਤੇਜ ਪ੍ਰਤਾਪ ਵਧਿਆ। ਆਨੰਦਪੁਰ ਸਾਹਿਬ ਵਿੱਚ ਸੰਗਤਾਂ ਆਉਂਦੀਆਂ ਹਨ, ਦਰਸ਼ਨ ਕਰਦੀਆਂ ਹਨ, ਗੁਰੂ ਜੀ ਨੂੰ ਬੇਅੰਤ ਬੇਅੰਤੀ ਭੇਟਾਵਾਂ ਜਿਹੜੀਆਂ ਅਰਪਣ ਕਰਦੀਆਂ ਹਨ। ਸਤਿਗੁਰੂ ਜੀ ਦੀ ਮਹਿਮਾ ਵੇਖ ਕੇ ਜਿਹੜੇ ਆ ਹਿੰਦੂ ਪਹਾੜੀ ਰਾਜੇ ਬਾਈ ਧਾਰ ਦੇ ਇਹ ਸਹਿਰਾ ਸਕੇ ਸਤਿਗੁਰੂ ਜੀ ਦੀਆਂ ਵਸਤਾਂ ਵੀ ਲੈਣਾ ਚਾਹੁੰਦੇ ਸਨ ਤੇ ਸਤਿਗੁਰੂ ਜੀ ਨਾਲ ਖੂਨ ਸਿਖਾ ਕੇ ਈਰਖਾ ਕਰਕੇ ਗੁਰੂ ਜੀ ਨੇ ਜੰਗ ਯੋਧੇ ਨਾਲ ਛੇੜ ਲਈ ਤੇ ਜਦੋਂ ਇਹਨਾਂ ਦੀ ਹੁਣ ਕੋਈ ਵਾਹ ਪੇਸ਼ ਨਾ ਗਈ ਫਿਰ ਇਹਨਾਂ ਨੇ ਜਾ ਕੇ ਔਰੰਗਜ਼ੇਬ ਨੂੰ ਜੁਗਲੀ ਮਾਰੀ। ਔਰੰਗਜ਼ੇਬ ਗੁਰੂ ਗੋਬਿੰਦ ਸਿੰਘ ਮਹਾਰਾਜ ਐਸਾ ਕਰਕੇ ਉਹਨਾਂ ਦਾ ਨਾਮ ਹੈ ਉਹ ਆਨੰਦਪੁਰ ਸਾਹਿਬ ਵਿੱਚ ਆਪਣੀ ਜਿਹੜੀ ਫੌਜ ਤਿਆਰ ਕਰ ਰਹੇ ਹਨ। ਬੜੇ ਉਹਨਾਂ ਨੇ ਆਪਣੇ ਸਿੱਖ ਭਰਤੀ ਕਰ ਲਏ ਹਨ। ਸਾਨੂੰ ਪੂਰਾ ਭਰੋਸਾ ਹੈ ਕਿ ਲਾਹੌਰ ਨੂੰ ਦਿੱਲੀ ਨੂੰ ਇਹਨਾਂ ਨੇ ਫਤਿਹ ਕਰ ਲੈਣਾ ਹੈ, ਤੇਰੇ ਉੱਤੇ ਵੀ ਹੱਲਾ ਬੋਲ ਦੇਣਾ ਹੈ। ਇਸ ਕਰਕੇ ਦਿਨ ਚਾਹੀਦਾ ਕਿ ਹੁਣ ਵੇਲੇ ਨਾਲ ਸੰਭਲ ਜਾਵੇ। ਕਾਜ਼ੀਆਂ ਨੇ ਮੁੱਲਿਆਂ ਨੂੰ ਸੁਣੇ ਹਨ, ਇਸ ਤਰ੍ਹਾਂ ਬਾਈ ਧਾਰ ਦੇ ਰਾਜਿਆਂ ਪਾਸੋਂ ਇਹਨਾਂ ਨੇ ਜਿਹੜੇ ਬਾਬਾ ਦੇ ਵਾਅਦੇ ਕੀਤੇ ਸਨ ਗੁਰੂ ਗੋਬਿੰਦ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਕਿ ਤੁਹਾਡੇ ਘਰ ਤੇ ਅਸੀਂ ਕਦੀ ਟੈਰ ਨਹੀਂ ਕਰਾਂਗੇ, ਸੱਚੇ ਪਾਤਸ਼ਾਹ ਜੀ ਤੁਹਾਡੀ ਦਿੱਤੀ ਹੋਈ ਪਾਤਸ਼ਾਹੀ ਹੈ, ਸਾਨੂੰ ਕੀ ਲੋੜ ਹੈ ਤੁਹਾਡੇ ਘਰ ਨਾਲ ਮੱਥਾ ਲਾਉਣ ਦਾ। ਪਰ ਉਹ ਸਾਰੇ ਕਰਾਰ ਭੁਲਾ ਦਿੰਦੇ, ਇਹ ਮੁੱਲੇ ਰਹਿਣ ਲੱਗੇ ਸਾਨੂੰ ਕੋਈ ਪਾਤਸ਼ਾਹੀ ਕੌਣ ਦੇ ਸਕਦਾ ਹੈ, ਅਸੀਂ ਤੇ ਆਪਣੀ ਪਾਤਸ਼ਾਹੀ ਆਪਣੀ ਟੇਕਾਂ ਮਾਰ ਕੇ ਲਈ ਹੈ ਪੈਗੰਬਰਾਂ ਦੀ ਕਿਰਪਾ ਨਾਲ। ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਰੀ ਗੱਲ ਦਾ ਜਦੋਂ ਪਤਾ ਲੱਗਾ ਕਿ ਤੁਰਕ ਵਿਗੜ ਗਏ ਹਨ, ਇਹਨਾਂ ਨੇ ਹੁਣ ਸਾਡੇ ਨਾਲ ਜੰਗ ਯੁੱਧ ਕਰਨੇ ਕਰਨਾ ਹੈ, ਸਤਿਗੁਰੂ ਜੀ ਨੇ ਪੰਥ ਰਚਿਆ ਖਾਲਸਾ ਪੰਥ, ਸੱਚੇ ਪਾਤਸ਼ਾਹ ਜੀ ਨੇ ਜੋ ਸਭ ਭਰਤੀ ਕਰ ਲਏ, ਜੋ ਨਿੱਕੀਆਂ ਜਾਤਾਂ ਵੱਡੀਆਂ ਜਾਤਾਂ ਸਭ ਭਰਤੀ ਕਰ ਲਏ, ਸਭ ਨੂੰ ਗੁਰੂ ਘਰ ਵਿੱਚ ਸਿੱਖ ਦਾ ਨਾਮ ਦੇ ਦਿੱਤਾ। ਕੈਪਟਨ ਜਿਹੜਾ ਅੰਗਰੇਜ਼ ਸੀ ਉਹ ਕਹਿਣ ਲੱਗਾ ਭਾਈ ਰਤਨ ਸਿੰਘ ਭੰਗੂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੁਸੀਂ ਕਹਿੰਦੇ ਹੋ ਕਿ ਤੁਰਕਾਂ ਨੇ ਬੜਾ ਜ਼ੁਲਮ ਕੀਤਾ, ਕਿਵੇਂ ਕੀਤਾ ਹੈ? ਕਹਿਣ ਲੱਗੇ ਵੀ ਜ਼ੁਲਮ ਐਵੇਂ ਕੀਤਾ ਹੈ, ਸੁਣ ਸਾਡੀ ਗੱਲ ਕਿ ਜਿਹੜੇ ਦੁੱਧ ਪੀਂਦੇ ਬੱਚੇ ਸਨ ਛੋਟੇ ਛੋਟੇ ਸਤਿਗੁਰੂ ਜੀ ਦੇ, ਉਹਨਾਂ ਨੂੰ ਇਹਨਾਂ ਨੀਆਂ 'ਚ ਜੜਿਆ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਜਿਹੜਾ ਲੰਘ ਗਿਆ ਧੜ ਤੋਂ, ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ ਦੀ ਹੁਣ ਤੁਰਕਾਂ ਦੀ ਜਿਹੜੀ ਹੈ ਨਾ ਜੜ ਪੁੱਟਣੀ ਚਾਹੁੰਦੇ ਸਨ, ਇਹਨਾਂ ਨੂੰ ਗਾਲਣਾ ਚਾਹੁੰਦੇ ਸਨ, ਜਿਸ ਕਰਕੇ ਪੰਥ ਰਚਿਆ। ਇਹ ਕਹਿਣ ਲੱਗਾ ਜਦੋਂ ਪੰਥ ਰਚਿਆ ਸਾਰੇ ਬੰਨੇ ਤੇ ਔਰੰਗਜ਼ੇਬ ਦਾ ਜਿਹੜਾ ਸੀ ਬੋਲਬਾਲਾ ਸੀ ਰਾਜ ਸੀ, ਤੇ ਕਿਵੇਂ ਪੰਥ ਰਾਜ ਦਿੱਤਾ ਤੁਹਾਡੇ ਗੁਰੂ ਨੇ, ਇਹ ਵੀ ਗੱਲ ਮੈਨੂੰ ਦੱਸੋ। ਇਹ ਉਦੋਂ ਕਿ ਤੁਰਕਾਂ ਦੀ ਫੌਜ ਨੂੰ ਪਤਾ ਨਹੀਂ ਲੱਗਾ ਹੈ ਕਿ ਜਾਂ ਉਹਨਾਂ ਵਿੱਚ ਕੋਈ ਸਿਆਣਾ ਨਹੀਂ ਸਮਝਦਾਰ ਨਹੀਂ, ਜਾਂ ਤੁਹਾਡੇ ਗੁਰੂ ਨੇ ਲੋਕ ਛਿਪ ਕੇ ਤੇ ਜਿਹੜਾ ਪੰਥ ਤਿਆਰ ਕਰ ਦਿੱਤਾ ਹੈ। ਫਿਰ ਉੱਤਰ ਦਿੱਤਾ ਭਾਈ ਰਤਨ ਸਿੰਘ ਭੰਗੂ ਜੀ ਨੇ ਕਿ ਕੈਪਟਨ ਮਰੀ ਸੁਣੋ, ਜਿਹੜਾ ਸਿੰਘ ਹੈ ਖਾਲਸਾ ਪੰਥ ਹੈ, ਸਿੰਘ ਨਾਮ ਹੁੰਦਾ ਹੈ ਸ਼ੇਰ ਦਾ, ਸ਼ੇਰ ਕਦੇ ਜੰਗਲ ਵਿੱਚ ਲੁਕਦਾ ਨਹੀਂ। ਹੁਣ ਇਹ ਖਾਲਸਾ ਪੰਥ ਇਹ ਵੀ ਸਿੰਘ ਹੈ ਰਾਜਾ ਹੈ, ਤੇ ਰਾਜੇ ਜਿਹੜੇ ਕਦੀ ਨਾ ਕਦੀ ਸ਼ੇਰ ਲੁਕਿਆ ਹੈ ਨਾ ਸਿੰਘ ਕਦੀ ਲੁਕ ਛਿਪ ਸਕਦੇ ਹਨ, ਤੇ ਵੈਸੇ ਵੀ ਇਹਨਾਂ ਦਾ ਜਿਹੜਾ ਪਹਿਰਾਵਾ ਤੂੰ ਵੇਖਿਆ ਨੀ ਇਸ ਤਰ੍ਹਾਂ ਇਸ ਨੂੰ ਹੁੰਦਾ ਦਿੱਤਾ ਵੀ ਸਿੰਘ ਦੀ ਲੁਕੇ ਨਹੀਂ, ਇਹਦੇ ਜਨਮ ਤੋਂ ਹੀ ਪ੍ਰਗਟ ਸਨ। ਭਾਈ ਰਤਨ ਸਿੰਘ ਭੰਗੂ ਜੀ ਉਹ ਕੈਪਟਨ ਬਣੀ ਸਾਰੀ ਜਿਹੜੀ ਗੁਰੂ ਜੀ ਦੀ ਮਹਿਮਾ ਸੁਣਾ ਰਿਹਾ ਹੈ ਕਿ ਗੁਰੂ ਜੀ ਨੇ ਕਿਵੇਂ ਪੰਥ ਰਚਿਆ, ਸੱਚੇ ਪਾਤਸ਼ਾਹ ਜੀ ਨੇ ਕਿਵੇਂ ਵਿਚਾਰ ਬਣਾਈ, ਉਹ ਕਥਾ ਜਾ ਰਹੀ ਹੈ। ਆਓ ਆਪਾਂ ਬੜੇ ਪਿਆਰ ਸਤਿਕਾਰ ਨਾਲ ਗੁਰੂ ਜੀ ਦੀ ਕਥਾ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ, ਤੇ ਗੁਰੂ ਜੀ ਦੀਆਂ ਸੀਸਾਂ ਲੈਂਦੇ ਹੋਏ ਬੜੇ ਪਿਆਰ ਸਤਿਕਾਰ ਨਾਲ ਬੋਲੋ ਜੀ ਸਤਨਾਮ,
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਪੰਥ ਰਚਿਓ ਇਨ ਸਤਿਗੁਰ ਪੂਰੇ।
ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਨੇ ਸਾਰੀ ਗੱਲ ਦੱਸ ਕੇ ਵੀ ਖਾਲਸਾ ਕਦੇ ਲੋਕ ਨਹੀਂ ਸਕਦਾ ਹੈ, ਕਿਉਂਕਿ ਇਹਨਾਂ ਦਾ ਪਹਿਰਾਵਾ, ਇਹਨਾਂ ਦੀ ਪਹਿਚਾਣ ਹੀ ਵੱਖਰੀ ਹੈ, ਤੇ ਕਰੋੜਾਂ ਵਿੱਚ ਖਲੋਤਾ ਇੱਕ ਹੋਇਆ ਸਿੰਘ ਤੇ ਪਤਾ ਚੱਲ ਜਾਂਦਾ ਵੀ ਸਰਦਾਰ ਖੜਾ ਹੈ, ਇਸ ਕਰਕੇ ਲੋਕ ਕਿਵੇਂ ਸਕਦਾ ਹੈ। ਸਾਰੀ ਗੱਲ ਦੱਸ ਕੇ ਭਾਈ ਰਤਨ ਸਿੰਘ ਭੰਗੂ ਜੀ ਨੇ ਕਿਹਾ ਕਿ ਕੈਪਟਨ ਮਰੀ, ਇਸ ਤਰ੍ਹਾਂ ਜੋ ਸਤਿਗੁਰ ਪੂਰੇ ਜੋ ਆਪ ਪਰਮੇਸ਼ਰ ਰੂਪ ਹਨ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਨੇ ਖਾਲਸਾ ਪੰਥ ਰਚਿਆ ਬਣਾਇਆ,
ਖਾਤਰ ਕਰਨ ਜ਼ਰੂਰੀ।
ਇਹ ਜਿਹੜਾ ਖਾਲਸਾ ਪੰਥ ਮਾਰ ਰਚਿਆ ਹੈ ਨਾ, ਇਹ ਯੁੱਧ ਦੀ ਖਾਤਰ ਹੀ, ਪਾਵਕ ਜੰਗ ਯੁੱਧ ਕਰ ਲਈ, ਗਰੀਬਾਂ ਅਨਾਥਾਂ ਦੀ ਮਦਦ ਕਰਨ ਲਈ ਤੇ ਜ਼ੁਲਮ ਨੂੰ ਹਟਾਉਣ ਵਾਸਤੇ। ਅਵਰ ਵਾਸਨਾ ਨਾਹੀ ਪ੍ਰਭ ਧਰਮ ਯੁੱਧ ਕੇ ਜਾਏ, ਧਰਮ ਦੇ ਯੁੱਧ ਕਰਨ ਵਾਸਤੇ ਇਹ ਚਾਰ ਕਰਕੇ ਖਾਲਸਾ ਪੰਥ ਜਿਹੜਾ ਗੁਰੂ ਜੀ ਨੇ ਫਿਰ ਰਚਿਆ ਹੈ। ਕੈਪਟਨ ਮਰੀ ਤੂੰ ਇਹ ਗੱਲ ਦੱਸ ਕਿ ਬਿਨਾਂ ਯੁੱਧ ਤੋਂ ਬਿਨਾਂ ਲੋਹਾ ਲਏ ਤੋਂ ਦੱਸ, ਅੱਜ ਤੱਕ ਕਦੇ ਕਿਸੇ ਨੇ ਪਾਤਸ਼ਾਹੀ ਕੋਈ ਪਾਈ ਹੈ, ਕਿਸੇ ਨੇ ਕੋਈ ਰਾਜ ਕਿਹਨੂੰ ਦਿੱਤਾ ਹੈ? ਇਹ ਤੇ ਜਿਹੜਾ ਰਾਜ ਹੈ ਨਾ, ਇਹ ਤੇ ਸ਼ਸਤਰਾਂ ਨਾਲ ਬਲ ਨਾਲ ਕੋਈ ਕਿਸੇ ਕੋ ਰਾਜ ਨਾ ਲੈ ਹੈ, ਜੋ ਦੇ ਜੋ ਲੈ ਹੈ ਨਿਜ ਬਲ ਸੇ ਲੈ ਹੈ। ਇਹਦਾ ਰਾਜ ਹੁੰਦਾ ਹੈ ਨਾ, ਕੋਈ ਕਿਸੇ ਨੂੰ ਨਹੀਂ ਦਿੰਦਾ, ਇਹਦੇ ਸ਼ਸਤਰਾਂ ਮਾਰ ਸ਼ਸਤਰ ਮਾਰ ਕੇ ਡਿੱਗੇ ਮਾਰ ਕੇ ਤੇ ਬਲ ਨਾਲ ਹੀ ਲਿਆ ਜਾਂਦਾ ਹੈ। ਇਸ ਕਰਕੇ ਕੈਪਟਨ ਮਰੀ ਨੇ ਦੱਸ ਦਈਏ ਵੀ ਕੋਈ ਕਿਸੇ ਨੂੰ ਰਾਜ ਨਹੀਂ ਦਿੰਦਾ ਹੈ, ਖਾਲਸੇ ਪੰਥ ਨੇ ਡੇਗਾ ਮਾਰ ਕੇ ਜਿਹੜਾ ਖਾਲਸਾ ਪੰਥ ਰਾਜ ਲਿਆ ਹੈ। ਇਹ ਕੋਈ ਵਿਧੀ ਕੋਈ ਅੱਜ ਨਵੀਂ ਨਹੀਂ ਹੋਈ, ਕਿ ਅੱਜ ਨਵੀਂ ਗੱਲ ਹੋਈ ਹੈ, ਇਹ ਗੁਰੂ ਜੀ ਨੇ ਵਿਧੀ ਪਹਿਲਾਂ ਚਲਾ ਦਿੱਤੀ ਸੀ। ਛੇਵੇਂ ਜਾਮੇ ਵਿੱਚ ਜਦੋਂ ਗੁਰੂ ਹਰਗੋਬਿੰਦ ਸਰੂਪ ਵਿੱਚ ਆਏ ਸਨ, ਉਦੋਂ ਹੀ ਮੇਰੀ ਪੀਰ ਦੇ ਤਲਵਾਰਾਂ ਧਾਰਨ ਕਰਕੇ ਇਹਦੇ ਚਾਰ ਜੰਗਾਂ ਕੀਤੀਆਂ ਸਨ ਸ਼ਾਹਜਹਾਂ ਨਾਲ। ਇਹਦੇ ਗੁਰੂ ਜੀ ਨੇ ਸਾਰੀ ਜਿਹੜੀ ਵਿਧੀ ਵਿਧਾਨ ਹੈ ਨਾ, ਉਦੋਂ ਤੇ ਜਿਹੜਾ ਸਿਖਾ ਦਿੱਤਾ ਸੀ। ਇਸ ਪ੍ਰਕਾਰ ਦੱਸਦੇ ਹਨ ਕਹਿੰਦੇ ਜੋ ਗੁਰੂ ਸਨ ਸਾਡੇ ਤੇ ਜਿਹੜੇ ਮੁਗਲ ਪਾਤਸ਼ਾਹ ਸਨ ਇਹਨਾਂ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨਾਲ, ਜੋ ਗੁਰੂ ਹਰਗੋਬਿੰਦ ਸਾਹਿਬ ਜੀ ਹਨ, ਉਹਨਾਂ ਨਾਲ ਚਾਰ ਜੰਗਾਂ ਨਾ ਕਰਦੇ, ਗੁਰੂ ਹਰਿ ਮਹਾਰਾਜ ਜੀ ਨੂੰ ਦਿੱਲੀ ਨਾ ਬੁਲਾਉਂਦੇ, ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੂੰ ਦਿੱਲੀ ਨਾ ਬੁਲਾਉਂਦੇ, ਗੁਰੂ ਤੇਗ ਬਹਾਦਰ ਮਹਾਰਾਜ ਸੀਸ ਨਾ ਕੱਟਦੇ, ਤੇ ਇਸੇ ਤਰ੍ਹਾਂ ਛੋਟੇ ਸਾਹਿਬਜ਼ਾਦੇ ਨੂੰ ਸ਼ਹੀਦ ਨਾ ਕਰਦੇ। ਪਰ ਕਹਿੰਦੇ ਇਹਨਾਂ ਦੇ ਕਰਤੂਤ ਕਰਕੇ ਵੈਰ ਤੇ ਪਹਿਲਾਂ ਤੋਂ ਗੁਰੂ ਘਰ ਦੇ ਨਾਲ ਜਿਹੜਾ ਹੋ ਚੁੱਕਿਆ ਸੀ।
ਗੁਰੂ ਤੇਗ ਬਹਾਦਰ ਸਿਰ ਦਇਓ,
ਗੁਰੂ ਤੇਗ ਬਹਾਦਰ ਮਹਾਰਾਜ ਜੀ ਜੋ ਹਿੰਦ ਦੀ ਚਾਦਰ ਦੇਗ ਤੇਗ ਦੇ ਧਨੀ, ਦੱਸੋ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਕੱਟਿਆ ਮੁਗਲਾਂ ਨੇ ਚਾਂਦਨੀ ਚੌਂਕ ਦਿੱਲੀ ਵਿਖੇ, ਉਹ ਸਿੱਖਾਂ ਦਾ ਭਲਾ ਕਿਵੇਂ ਬਣਾ ਸਕਦੇ ਹਨ, ਕਿਵੇਂ ਉਹ ਸਿੱਖਾਂ ਦਾ ਜਿਹੜਾ ਹੈ ਭਲਾ ਕਰ ਸਕਦੇ ਹਨ, ਵੀ ਇਹ ਸਿੱਖ ਤੁਰੇ ਫਿਰਦੇ ਹੁੰਦੇ ਹਨ ਉਹੀ ਕੌਮ ਦੇ। ਇਸੇ ਤਰ੍ਹਾਂ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਕੱਟਿਆ ਹੈ, ਸਿੱਖ ਉਹਨਾਂ ਦਾ ਭਲਾ ਵੀ ਕਿਵੇਂ ਮੰਗ ਸਕਦੇ ਹਨ?
ਗੁਰੂ ਤੇਗ ਬਹਾਦਰ ਦੇਹ ਦਿੱਲੀ ਲਾਈ।
ਸਤਿਗੁਰੂ ਤੇਗ ਬਹਾਦਰ ਮਹਾਰਾਜ ਨੇ ਚਾਂਦਨੀ ਚੌਂਕ ਦਿੱਲੀ ਵਿਖੇ 1675 ਵਿੱਚ ਆਪਣੇ ਪੰਜ ਭੂਤਕ ਇਹ ਦੇਹ ਸੀ, ਇਹ ਧਰਮ ਦੀ ਖਾਤਰ, ਪਰਾਇਆਂ ਦੀ ਖਾਤਰ ਸੱਚੇ ਪਾਤਸ਼ਾਹ ਨੇ ਲੇਖੇ ਲਾਈ।
ਦਿੱਲੀ ਪਦ ਉਹ ਜੜ ਉਖੜਾਈ।
ਸਤਿਗੁਰੂ ਜੀ ਦੀ ਜਿਹੜੀ ਸ਼ਹੀਦੀ ਹੋਈ ਹੈ ਨਾ, ਉਹ ਗੁਰੂ ਜੀ ਦੀ ਐਸੀ ਸ਼ਹੀਦੀ ਹੋਈ, ਕਹਿੰਦੇ ਇਹ ਮੁਗਲਾਂ ਦੀ ਜਿਹੜੀ ਜੜ ਹੈ ਨਾ, ਉਹ ਮੁੱਢ ਤੇ ਖਾੜ ਦਿੰਦੀ, ਉਹਨਾਂ ਦੀ ਜੜ ਜਿਹੜੀ ਮੁੱਢ ਦਿੱਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੱਲ ਜਾਣ ਲਈ ਸੀ ਵੀ ਇਹਨਾਂ ਨੇ ਹੁਣ ਇਹਨਾਂ ਨੇ ਪਾਪ ਕੀਤੇ ਹਨ ਤੇ ਸਾਡੇ ਪਿਤਾ ਜੀ ਦਾ ਸੀਸ ਹੈ ਜਿਹੜਾ ਇਹਨਾਂ ਧੜ ਤੋਂ ਲੱਗ ਕੀਤਾ ਹੈ, ਕਿਉਂਕਿ ਜਦੋਂ ਕੋਈ ਸੰਤ ਮਹਾਂਪੁਰਸ਼ ਬ੍ਰਹਮ ਗਿਆਨੀ ਨਾਲ ਵੀ ਅਤਿਆਚਾਰ ਕਰੇ ਨਾ, ਤੇ ਫਿਰ ਉਹਦਾ ਜਿਹੜਾ ਹੈ ਫਲ, ਜਿਹੜਾ ਕੋਈ ਤੇਜ ਪ੍ਰਤਾਪ ਹੈ, ਜਿਹੜੀ ਤਾਪਸ ਤਪੱਸਿਆ ਹੈ, ਉਹ ਸਾਰੀ ਘੱਟ ਜਾਂਦੀ, ਨਾਸ ਹੋ ਜਾਂਦੀ ਹੈ। ਹੁਣ ਔਰੰਗਜ਼ੇਬ ਨੇ ਤੇ ਬੰਦੇ ਕਿੰਨੇ ਬ੍ਰਹਮ ਗਿਆਨੀ ਸੰਤ ਮਾਰੇ ਸਨ, ਪਰ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਆਪ ਹਰ ਹੈ, ਪਰਮਾਤਮਾ ਹੈ। ਜਦੋਂ ਇਹਨਾਂ ਨੂੰ ਕਹਿੰਦੇ ਉਹਨਾਂ ਨੇ ਸੀਸ ਇਹਨਾਂ ਦਾ ਉਤਾਰਿਆ ਨਾ, ਜਲਾਦ ਪਾਸੋਂ ਕਟਵਾਇਆ, ਇਹਦਾ ਸਾਰਾ ਤੇਜ ਪ੍ਰਤਾਪ, ਸਾਰਾ ਜਿਹੜਾ ਬਲ ਉਹ ਘੱਟ ਗਿਆ। ਗੁਰੂ ਜੀ ਨੇ ਗੱਲ ਜਾਣ ਲਈ ਵੀ ਇਹਨਾਂ ਨੇ ਹੁਣ ਜਿਹੜੀ ਇਹ ਕੰਮ ਕੀਤਾ ਨਾ, ਸਾਡੇ ਪਿਤਾ ਦਾ ਸੀਸ ਉਤਾਰਿਆ ਹੈ, ਇਹਨਾਂ ਦੀ ਜਿਹੜੀ ਪਾਤਸ਼ਾਹੀ ਰੂਪੀ ਜਿਹੜਾ ਦਰਖਤ ਹੈ, ਉਹਦੀ ਜਿਹੜੀ ਜੜ ਹੈ ਉਹ ਸੁੱਕ ਗਈ ਹੈ, ਮਿੜ ਗਈ ਹੈ। ਹੁਣ ਜਿਵੇਂ ਰੁੱਖ ਦੀ ਜਿਹੜੀ ਜੜ ਸੁੱਕ ਜਾਵੇ ਤੇ ਉਹ ਕੀ ਹੁੰਦਾ ਹੈ, ਉਹ ਸੁੱਕ, ਜਿਹੜਾ ਜੜ ਸੁੱਕ ਜਾਵੇ ਤੇ ਉੱਤੋਂ ਹੀ ਸੁੱਕ ਜਾਂਦਾ ਹੈ, ਪਰ ਅੱਖ ਸੁੱਕਾ ਹੋਇਆ ਅੱਖੜਿਆ ਗਲੋਦਾ ਰਹਿੰਦਾ ਹੈ, ਡਿੱਗਦਾ ਨਹੀਂ ਛੇਤੀ, ਬਿਨਾਂ ਕੱਟੇ ਤੋਂ ਤੇ ਬਿਨਾਂ ਹਵਾ ਆਉਣ ਤੋਂ ਉਹ ਡਿੱਗਦਾ ਨਹੀਂ ਹੈ। ਇਸੇ ਤਰ੍ਹਾਂ ਕਹਿੰਦੇ ਇਹਨਾਂ ਦਾ ਜਿਹੜਾ ਹੈ ਨਾ ਬਾਦਸ਼ਾਹੀ ਦਰਖਤ, ਬਾਦਸ਼ਾਹੀ ਰੂਪੀ ਦਰਖਤ, ਉਹਦੀ ਜੜ ਵੀ ਹੈ ਸੁੱਕ, ਤੇ ਕਹਿੰਦੇ ਹੈ ਉਹ ਹੁਣ ਜਿੰਨਾ ਚਿਰ ਉਹ ਕੱਟੀ ਨਾ ਨਾ ਗਈ ਤੇ ਉਹ ਜਿਹੜਾ ਹੈ ਦਰਖਤ ਡਿੱਗਣਾ ਨਹੀਂ ਹੈ, ਇਸ ਕਰਕੇ ਉਹ ਸਾਨੂੰ ਸੁੱਟਣਾ ਪੈਣਾ ਹੈ। ਵਿਚਾਰ ਕੀਤੀ ਵੀ ਇਹਨਾਂ ਦੇ ਉੱਤੇ ਬੜਾ, ਇਹਨਾਂ ਦੇ ਜਿਹੜਾ ਬਾਦਸ਼ਾਹੀ ਰੂਪੀ ਦਰਖਤ ਹੈ ਨਾ, ਇਹਨੂੰ ਸੁੱਟਣਾ ਪੈਣਾ, ਖੰਡੇ ਦੀ ਜਿਹੜੀ ਪੌਣ ਹੈ ਨਾ, ਖੰਡੇ ਦੀ ਹਵਾ ਉਹ ਚਲਾਈਏ, ਪਾਵੇ ਤੇਗਾਂ ਮਾਰ ਕੇ ਹੁਣ ਇਹਨਾਂ ਨੂੰ ਮਾਰ ਮੁਕਾਈਏ, ਇਸ ਕਰਕੇ ਇਸ ਢੱਬ ਤਰੀਕੇ ਦੇ ਨਾਲ ਇਹਨਾਂ ਨੂੰ ਜਿਹੜਾ ਹੈ ਮਾਰ ਕੇ ਸੁੱਟ ਦੇਈਏ। ਉਸ ਵਕਤ ਕਹਿੰਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੱਥ ਵਿੱਚ ਸ਼ਮਸ਼ੀਰ ਤਲਵਾਰ ਲੈ ਕੇ ਸਤਿਗੁਰੂ ਜੀ ਨੇ ਆਪਣੇ ਹਿਰਦੇ ਵਿੱਚ ਠੜ ਲਈ ਵੀ ਹੁਣ ਤੁਰਕਾਂ ਨੂੰ ਮਾਰ ਕੇ ਤੇ ਜਿਹੜੀ ਪਾਤਸ਼ਾਹੀ ਹੈ ਨਾ ਦਿੱਲੀ ਦੀ, ਇਹ ਦੁਨਿਆਵੀ ਜਿਹੜਾ ਰਾਜ ਭਾਗ ਹੈ ਉਹ ਲੈ ਲਈਏ ਹੁਣ ਅਸੀਂ। ਸਤਿਗੁਰੂ ਜੀ ਵੀ ਆ ਜਿਹੜੀ ਦਿੱਲੀ ਦੀ ਪਾਤਸ਼ਾਹੀ ਹੈ, ਦੁਨਿਆਵੀ ਪਾਤਸ਼ਾਹੀ ਹੈ, ਇਹਦੇ ਨਵੀਂ ਨਿਕੰਮੀ ਨਿਕਾਰੀ ਹੈ, ਤੇ ਇਹਨੂੰ ਅਸੀਂ ਕੀ ਕਰਨਾ, ਇਹ ਸਾਡੇ ਕਿਸ ਕੰਮ ਹੈ?
ਸ੍ਰੀ ਨਾਨਕ ਗੱਦੀ ਹਮ ਚਹਿ ਧਰੀ,
ਕਿਉਂਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਿਹੜੀ ਗੱਦੀ ਹੈ ਉਹਦੇ ਅਸੀਂ ਵਾਰਸ ਹਾਂ, ਉਸ ਉੱਪਰ ਬੈਠੇ ਹੋਏ ਹਾਂ। ਇਹ ਝੂਠੀ ਪਾਤਸ਼ਾਹੀ ਦੁਨਿਆਵੀ ਇਹ ਕਿਸ ਕੰਮ ਹੈ, ਜਿਹਦੇ ਵਿੱਚ ਇੰਨੇ ਝੂਠ ਬੋਲਣੇ ਪੈਂਦੇ ਹਨ, ਝੂਠੇ ਨਿਆਂ ਕਰਨੇ ਪੈਂਦੇ ਹਨ, ਤੇ ਉਸ ਨੂੰ ਅਸੀਂ ਕੀ ਕਰਨਾ ਹੈ? ਅਸੀਂ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਦੀ ਹੈ ਉਹ ਸਾਡੇ ਘਰ ਵਿੱਚ ਹੈ, ਉਹਦੇ ਤੇ ਅਸੀਂ ਰਾਜ ਪਾਲ ਕਰ ਰਹੇ ਹਾਂ, ਇਹਦੇ ਬਾਰੇ ਹੋਰ ਬਾਦਸ਼ਾਹੀ ਕਿਹੜੀ ਹੈ? ਜਿਸ ਗੱਦੀ ਦੇ ਅੱਗੇ ਕਿਤੇ ਵੱਡੀਆਂ ਵੱਡੀਆਂ ਪਾਤਸ਼ਾਹੀਆਂ ਅੱਗੇ ਚਰਨੀ ਪਈਆਂ, ਬਾਬਰ ਵਰਗੇ, ਹਮਾਯੂ ਵਰਗੇ, ਅਕਬਰ ਵਰਗੇ, ਇਹ ਸਾਰੇ ਸਤਿਗੁਰੂ ਜੀ ਦੇ ਚਰਨੀ ਪੈਂਦੇ ਰਹੇ ਹੈ ਸਮੇਂ ਸਮੇਂ ਦੇ ਨਾਲ, ਤੇ ਜਹਾਂਗੀਰ ਹੋਣੀ ਵੀ ਭਾਵੇਂ ਇਹਨਾਂ ਨੇ ਗੁਰੂ ਦੀ ਸ਼ਹੀਦੀ ਕੀਤੀ, ਮੁੜ ਕੇ ਛੇਵੇਂ ਪਾਤਸ਼ਾਹ ਮਾਰੇ ਗਏ ਚਰਨੀ ਪਏ ਹੈ ਤੇ ਸਤਵੇਂ ਪਾਤਸ਼ਾਹ ਵੇਲੇ ਸ਼ਾਹਜਹਾਂ ਜਿਹੜਾ ਉਹ ਵੀ ਅੱਗੇ ਚਰਨੀ ਪਿਆ ਹੈ ਗੁਰੂ ਹਰਿਰਾਏ ਮਹਾਰਾਜ ਜੀ ਦੇ। ਤੇ ਇਸ ਤਰ੍ਹਾਂ ਕਿ ਗੁਰੂ ਜੀ ਕਹਿਣ ਲੱਗੇ ਵੀ ਜਿਸ ਗੱਦੀ ਦੇ ਅੱਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਦੀ ਅੱਗੇ ਵੱਡੇ ਵੱਡੇ ਪਾਤਸ਼ਾਹ ਨੂੰ ਅੱਗੇ ਚਰਨੀ ਪੈਣਾ ਪਿਆ ਹੈ, ਇਸ ਤੋਂ ਵੱਡਾ ਕਿਹੜਾ ਰਾਜ ਹੈ, ਅਸੀਂ ਦੁਨਿਆਵੀ ਰਾਜ ਕੀ ਕਰਨਾ ਹੈ, ਸਾਨੂੰ ਇਹ ਦੁਨਿਆਵੀ ਪਾਤਸ਼ਾਹ ਦੀ ਕੀ ਪਰਵਾਹ ਹੈ, ਅਸੀਂ ਕੀ ਕਰਨੀ ਹੈ। ਇਹ ਸਤਿਗੁਰੂ ਜੀ ਨੇ ਵਿਚਾਰਿਆ ਵੀ ਇਹ ਜਿਹੜੀ ਪਾਤਸ਼ਾਹੀ ਨਾ ਇਹਨਾਂ ਮੁਗਲਾਂ ਕੋਲ ਚੁੱਕੇ ਨਾ, ਇਹਨਾਂ ਮੁਗਲਾਂ ਨੂੰ ਖੋਹ ਕਰਕੇ ਤੇ ਆਪਣੇ ਜਿਹੜੇ ਸੇਵਕ ਹਨ ਉਹਨਾਂ ਦੀ ਝੋਲੀ ਪਾ ਦੀ ਉਹਨਾਂ ਨੂੰ ਰਾਜ ਬਖਸ਼ ਦੇਈਏ। ਇਸ ਪ੍ਰਕਾਰ ਕਹਿੰਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਇਸ ਤਰ੍ਹਾਂ ਆਪਣੇ ਮਨ ਦੇ ਵਿੱਚ ਧਾਰੀ ਪਹਾੜੀ ਰਾਜ ਨੂੰ ਬਖਸ਼ ਦੇਈਏ। ਇਹਨੇ ਪਹਾੜੀ ਰਾਜ ਜਿਹੜੇ ਸ਼ਤਰੀ ਹਨ, ਰਾਜਪੂਤ ਹਨ ਤੇ ਰਾਜੇ ਪਹਿਲਾਂ ਵੀ ਹਨ ਜਿਹੜੇ ਇੱਥੇ, ਇਹਨਾਂ ਨੂੰ ਦਿੱਲੀ ਦੇ ਪਾਤਸ਼ਾਹ ਜਿਹੜੀ ਆ ਉਹ ਮੁਗਲਾਂ ਤੋਂ ਖੋਹ ਕਰਕੇ ਤੇ ਦੇ ਦਈਏ।
ਸਭ ਰਾਜਨ ਇਹ ਪਰਬਤੀ,
ਇਹ ਜਿਹੜੇ ਸਾਰੇ ਪਹਾੜੀ ਰਾਜੇ ਹਨ,
ਦਈਏ ਖੰਡੋ ਫੜਵਾਏ,
ਇਹਨਾਂ ਨੂੰ ਵਗਾਰ ਕੇ ਵੀ ਤੁਸੀਂ ਤੁਹਾਡੇ ਨਾਲ ਹਾਂ, ਅਸੀਂ ਖੜੇ, ਅਸੀਂ ਤੁਹਾਡੇ ਨਾਲ ਪੂਰਾ ਸਾਥ ਦੇਵਾਂਗੇ, ਜੰਗ ਯੁੱਧ ਕਰਾਂਗੇ ਤੇ ਇਹਨਾਂ ਨੂੰ ਖੰਡੇ ਫੜਵਾ ਕਰਕੇ, ਖੰਡੇ ਇਹਨਾਂ ਦੇ ਹੱਥ ਵਿੱਚ ਦੇ ਕਰਕੇ ਤੇ ਇਹਨਾਂ ਨੂੰ ਦਿੱਲੀ ਦੀ ਪਾਤਸ਼ਾਹੀ ਤੁਰਕਾਂ ਕੋਲ ਖੋਹ ਕੇ ਹੁਣ ਦੇ ਦਈਏ।
ਜਾਓ ਭਈ, ਫਿਰ ਸਤਿਗੁਰ ਚਿੱਤ ਸੋਝੀ ਆਈ।
ਇਹਨਾਂ ਦੇ ਨਾਲ ਸਤਿਗੁਰੂ ਜੀ ਨੇ ਸਲਾਹ ਮਸ਼ਵਰਾ ਕੀਤਾ ਵੀ ਤੁਹਾਨੂੰ ਦਿੱਲੀ ਦੀ ਪਾਤਸ਼ਾਹੀ ਦੇ ਦਈਏ, ਤੁਹਾਨੂੰ ਸਾਰਾ ਰਾਜ ਭਾਗ ਬਖਸ਼ ਦਈਏ, ਤੁਸੀਂ ਖੰਡੇ ਬਾਰਡੇ ਦਾ ਅੰਮ੍ਰਿਤ ਛਕ ਕੇ ਤੇ ਗੁਰੂ ਵਾਲੇ ਬਣ ਲਓ, ਗੁਰੂ ਵਾਲੇ ਬਣ ਕੇ ਤੇ ਤੁਸੀਂ ਖਾਲਸੇ ਪੰਥ ਨਾਲ ਮਿਲ ਜਾਓ, ਤੁਹਾਨੂੰ ਅਸੀਂ ਸਾਰੇ ਤੁਹਾਡੇ ਨਾਲ ਸਾਥ ਦੇ ਕੇ ਪਾਤਸ਼ਾਹੀ ਦਵਾ ਦੇਵਾਂਗੇ ਮੁਗਲਾਂ ਦੀ। ਉਸ ਵਕਤ ਇਹ ਕਹਿਣ ਲੱਗੇ ਰਾਜੇ ਸਾਰੇ ਬਾਈ ਧਾਰਦੇ ਆ ਭੀਮ ਚੰਦ ਹੋਣੀ, ਇਹ ਕਹਿਣ ਲੱਗੇ ਨਹੀਂ ਜੀ, ਆ ਗਰੀਬ ਸਿੱਖ ਹਨ, ਸਾਰੀਆਂ ਜਾਤਾਂ ਇੱਥੇ ਇਕੱਠੀਆਂ ਹੋਈਆਂ ਹਨ, ਅਸੀਂ ਨਹੀਂ ਇਹਨਾਂ ਦੇ ਨਾਲ ਰਹਿ ਸਕਦੇ, ਨਾ ਹੀ ਇੱਥੇ ਅਮਰ ਛਕ ਸਕਦੇ ਹਾਂ। ਇਸ ਤਰ੍ਹਾਂ ਨਾਲ ਗੁਰੂ ਜੀ ਨੇ ਇਨਕਾਰ ਕਰ ਦਿੱਤਾ, ਹੰਕਾਰ ਦੇ ਵਿੱਚ ਆਕੜਿਆ ਹੋਇਆ, ਗੁਰੂ ਦਾ ਵਚਨ ਨਹੀਂ ਮੰਨਿਆ। ਇਹਨਾਂ ਦੀ ਗੱਲ ਸੁਣ ਕੇ ਸਤਿਗੁਰੂ ਜੀ ਦੇ ਚਿੱਤ ਵਿੱਚ ਇਸ ਤਰ੍ਹਾਂ ਆਈ,
ਇਹ ਕਬ ਸਿੱਖ ਬਣੈ ਹਮ ਆਈ।
ਮਹਾਰਾਜ ਕਹਿਣ ਲੱਗੇ ਵੀ ਇਹ ਸਿੱਖ ਕਿੱਥੋਂ ਬਣ ਸਕਦੇ ਹਨ, ਇਹਦੇ ਮਾਇਆਧਾਰੀ ਅਤ ਅੰਨਾ ਬੋਲਾ ਸ਼ਬਦ ਨਾਲ ਸੁਣੇ ਬਹੁ ਰੋਲ ਝੋਲਾ, ਇਹ ਜਿਹੜਾ ਮਾਇਆਧਾਰੀ ਦਾ ਨਾ ਉਹ ਅੰਨਾ ਬੋਲਾ ਹੁੰਦਾ ਹੈ, ਉਹਨੂੰ ਨਾ ਕੋਈ ਦਿੰਦਾ ਹੈ, ਕੋਈ ਗਰੀਬ ਕੁਝ ਨਹੀਂ ਉਹਨੂੰ ਦਿੰਦਾ ਹੈ, ਨਾ ਉਹਨੇ ਕਿਸੇ ਦੀ ਗੱਲ ਹੀ ਸੁਣਨੀ ਹੁੰਦੀ ਹੈ, ਨਾ ਉਹ ਗੁਰੂ ਦਾ ਸ਼ਬਦ ਹੀ ਸੁਣਦਾ ਹੈ, ਆਪਣਾ ਹੀ ਰੋਲ ਝੋਲ ਮਾਰੀ ਜਾਂਦਾ ਹੈ। ਇਸੇ ਤਰ੍ਹਾਂ ਇਹ ਹੁਣ ਮਾਇਆਧਾਰੀ ਰਾਜੇ ਆਪਣੇ ਮਾਰਦੇ ਸਨ ਰਾਜਪੂਤ, ਇਹਨਾਂ ਗੁਰੂ ਦਾ ਵਚਨ ਨਹੀਂ ਮੰਨਿਆ। ਗੁਰੂ ਜੀ ਨੇ ਕਿਹਾ ਵੀ ਇਹ ਜਿਹੜੇ ਪੱਤਰ ਪੂਜ ਲੋਕ ਹਨ, ਇਹ ਕਿੱਥੋਂ ਗੁਰੂ ਘਰ ਦੇ ਸਿੱਖ ਬਣ ਸਕਦੇ ਹਨ, ਜਿਨ੍ਹਾਂ ਨੂੰ ਕੋਈ ਸਾਰ ਨਹੀਂ, ਉਹਨਾਂ ਨੂੰ ਮੁਕਤ ਨਿਆਮਤ ਕਿੱਥੋਂ ਦੇ ਦਈਏ,
ਅਸੀਂ
ਆਪਣੇ ਪੁੱਤਾਂ ਦਾ ਮੁੱਖ ਚੁੰਮਦੇ ਹਾਂ, ਬਗਾਨਾ ਪੁੱਤ ਪਿਆ ਹੋਵੇ ਤੇ ਕੋਈ ਸੁਧੇ ਪਹਿਲਾਂ ਮੁੱਖ ਚੁੰਮ ਲਵੇ ਤੇ ਦੱਸੋ ਕਿਸ ਕੰਮ, ਉਹਨੂੰ ਕਿਹੜਾ ਪਤਾ ਹੈ ਮੇਰਾ ਮੁੱਖ ਚੁੰਮਿਆ ਹੈ ਜਾਂ ਕੋਈ ਜਾਣਨਾ ਹੈ, ਹੰਕਾਰ ਦੇ ਵਿੱਚ। ਇਸ ਕਰਕੇ ਕੀ ਫਾਇਦਾ ਹੈ ਇਹਨਾਂ ਦਾ ਮੁੱਖ ਚੁੰਮੇ ਹੋਏ ਦਾ, ਇਹ ਕੀ ਫਾਇਦਾ ਹੈ ਇਹਨਾਂ ਦਾ ਸਾਥ ਦਿੱਤੇ ਦਾ,
ਪੱਤਰ ਪੂਜਕ ਭੇਜਣਾ ਨੀਰੋ,
ਕਿਉਂਕਿ ਇਹਨਾਂ ਦੇ ਜਿਹੜੇ ਚਿੱਤ ਹੋਏ ਹਨ ਉਹ ਪੱਥਰ ਵਾਂਗ ਜਿਹੜੇ ਕਠੋਰ ਹੋਏ ਹਨ, ਪੱਥਰ ਵਾਂਗ ਜਿਹੜੇ ਚਿੱਤ ਕਠੋਰ ਹੋਏ ਹਨ, ਹੁਣ ਪੱਥਰ ਨੂੰ 100 ਸਾਲ ਵੀ ਰੱਖ ਛੱਡੋ ਪਾਣੀ 'ਚ ਕੁਝ ਭੇਜਦਾ ਨਹੀਂ, ਹੁਣ ਇਹ ਇਹਨਾਂ ਲੋਕਾਂ ਨੂੰ ਗੁਰੂ ਦੀ ਸਾਧ ਕਿੱਥੋਂ ਆਉਣੀ ਹੈ, ਭਾਵੇਂ ਗੁਰੂ ਜੀ ਨੇ ਕਿੰਨੇ ਇਹਨਾਂ ਦੇ ਉਪਕਾਰ ਕੀਤੇ ਸਨ, ਇਹ ਜਿਹੜਾ ਭੀਮ ਚੰਦ ਹੋਇਆ ਹੈ ਇਹਦਾ ਦਾਦਾ ਸੀ ਤਾਰਾ ਚੰਦ, ਉਹਨੂੰ ਸ੍ਰੀ ਗੁਰੂ ਹਰਗੋਬਿੰਦ ਸਿੰਘ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗਵਾਲੀਅਰ ਦੀ ਕੈਦ 'ਚ ਛਡਾਇਆ ਸੀ ਤੇ ਫਿਰ ਇੱਥੇ ਆ ਕੇ ਇਹਨੇ ਕਿੰਨਾ ਰਾਜ ਕੀਤਾ। ਇਸ ਤਰ੍ਹਾਂ ਗੁਰੂ ਜੀ ਕਹਿਣ ਸੋਚਣ ਵਿਚਾਰ ਲੱਗੇ ਵੀ ਇਹਨਾਂ ਲੋਕਾਂ ਨੇ ਕਿਹੜਾ ਕੋਈ ਗੁਣ ਜਾਣਨਾ ਹੈ, ਇਹਨਾਂ ਨੂੰ ਕਿਸੇ ਦੀ ਸਾਰ ਹੈ ਨੀ ਪੱਥਰ ਪੂਜਾ ਨੂੰ,
ਕਿਰਤ ਕਣ ਘਰ ਗੁਰ ਤੀਰੋ।
ਇਹ ਤਾਂ ਗੁਰੂ ਘਰ ਦੇ ਨਾਲ ਪਹਿਲੇ ਦਿਨ ਤੋਂ ਹੀ ਕਿਰਤ ਕਹਾਣੀ ਰਹੇ ਹਨ ਤੇ ਮੈਂ ਇਹ ਕਿਰਤ ਕਣ ਹੁੰਦਾ ਹੈ ਜਿਹੜਾ ਕੀਤੇ ਗੁਣਾ ਜਾਣੇ। ਕਈਆਂ ਦੇ ਨਾਲ ਕੋਈ ਵਿਕਾਰ ਕਰ ਦੇਵੇ ਨਾ, ਬੜਾ ਨੂੰ ਕੋਈ ਗੁਣ ਦੇ ਦੇਵੇ, ਕੋਈ ਉਹਦਾ ਸਾਹ ਦੇ ਦੇਵੇ ਤੇ ਬੰਦਾ ਮੁੜ ਕੇ ਉਹਦੇ ਭਾਵੇਂ 10 ਪੈਸੇ ਦੇ ਕੰਮ ਸਵਾਰੇ ਹੋਣ, ਇੱਕ ਕੰਮ ਤੋਂ ਕਿਤੇ ਢਿੱਲ ਹੋ ਗਈ ਨਾ, ਉਹ ਬੰਦਾ 10 ਕੰਮ ਹੀ ਅਗਲੇ ਤੇ ਬਣਾ ਦਿੰਦਾ ਹੈ, ਕੂਣਾ ਬੋਲਣਾ ਸਭ ਕੁਛ ਛੱਡ ਦਿੰਦਾ ਹੈ। ਤੇ ਇਹ ਹੁੰਦੀ ਕਿਰਤ ਕਰਨਾ ਵੀ ਜਿਹੜੇ 10 ਕੰਮ ਕੀਤੇ ਉਹਦੇ ਭਲਾ ਦਿੱਤੇ, ਜਿਹੜਾ ਇੱਕ ਨਾ ਕੀਤਾ ਤੇ ਉਹਨੂੰ ਉਹਦੇ ਵੱਲੋਂ ਜਿਹੜੇ ਅੱਖਾਂ ਕੱਢਣ ਲੱਗ ਪੈਂਦੇ ਹਨ। ਗੁਰੂ ਜੀ ਨੇ ਕਿਹਾ ਵੀ ਇਹ ਕਿਰਤ ਕਰਨ ਲੋਕ ਹਨ, ਇਹ ਕੀਤੇ ਨੂੰ ਨਾ ਜਾਣਨ ਵਾਲੇ ਹਨ, ਇਹੋ ਜਿਹੇ ਪਤਨ ਬੂਝ
ਰਾਜਪੂਤ ਸਦਾ ਵੈ ਆਪ ਸਿਪਾਹੀ।
ਕਿਉਂਕਿ ਇਹ ਤਾਂ ਆਪਣੇ ਆਪ ਨੂੰ ਰਾਜਪੂਤ ਸਮਝਾਉਂਦੇ ਹਨ ਕਿ ਅਸੀਂ ਜਿਹੜੇ ਸਾਡੇ ਪਿਓ ਦਾਦੇ ਰਾਜ ਕਰਦੇ ਆਏ ਹੈ, ਅਸੀਂ ਆਪ ਛਤਰੀ ਹਾਂ, ਅਸੀਂ ਆਪ ਸਿਪਾਹੀ ਹਾਂ, ਸਾਨੂੰ ਕੌਣ ਰਾਜ ਦੇ ਸਕਦਾ ਹੈ, ਅਸੀਂ ਤੇ ਆਪਣੇ ਸਿਰ ਆਪ ਜਿਹੜਾ ਹੈ ਲੜ ਸਕਦੇ ਹਾਂ।
ਕੋਈ ਕਹੇ ਕਦੋ ਗੁਰ ਦਈ ਪਤ ਸਾਹੀ।
ਵਿਚਾਰ ਲੱਗੇ ਵੀ ਜਿਹਨਾਂ ਨੂੰ ਪਾਤਸ਼ਾਹ ਦੇ ਦਿੱਤੀ ਇਹਨਾਂ ਦੇ ਨਾਲ ਹੋ ਕੇ ਅਸੀਂ ਜੰਗ ਕੀਤਾ ਅੱਗੇ ਹੋ ਕੇ, ਤੇ ਗੁਰੂ ਜੀ ਨੇ ਕਿਸੇ ਗਲਾ ਵਧਾਉਣੀ ਸੀ। ਗੁਰੂ ਜੀ ਨੇ ਵਿਚਾਰੀ ਵੀ ਜੇ ਅਸੀਂ ਇੰਨਾ ਕੁਛ ਕੀਤਾ ਵੀ ਇਹਨਾਂ ਵਾਸਤੇ ਤੇ ਇਹਨਾਂ ਨੇ ਕਿਹੜਾ ਆਖਣਾ ਹੈ ਵੀ ਸਾਨੂੰ ਪਾਤਸ਼ਾਹ ਦਿੱਤੀ ਹੈ, ਇਹਨਾਂ ਨੇ ਉਹੀ ਕਹਿਣਾ ਹੈ ਅਸੀਂ ਪਹਿਲਾਂ ਹੀ ਰਾਜਪੂਤ ਹਾਂ, ਰਾਜ ਕਰਦੇ ਹਾਂ, ਆਪਣੇ ਬਲ ਦੇ ਨਾਲ ਹੀ ਇਹ ਰਾਜ ਲੈ ਲਿਆ ਹੈ। ਸਤਿਗੁਰੂ ਜੀ ਕਹਿਣ ਲੱਗੇ ਇਸ ਕਰਕੇ ਇਹਨਾਂ ਨੂੰ ਦਿੱਤ ਦਾ ਕੀ ਫਾਇਦਾ ਹੈ, ਜਿਸ ਕਰਕੇ ਇਹ ਜਿਹੜੇ ਗਰੀਬ ਸਿੱਖ ਆਏ ਹਨ ਨਾ ਸਾਡੀ ਸ਼ਰਨੀ, ਜਿਹੜੇ ਸਾਡੇ ਕੋਲ ਆ ਕੇ ਰਹਿ ਰਹੇ ਹਰ ਵਕਤ, ਇਹਨਾਂ ਸਿੱਖਾਂ ਨੂੰ ਇਹਨਾਂ ਗਰੀਬਾਂ ਨੂੰ ਪਾਸੇ ਦੇ ਦਈਏ, ਇਹਨਾਂ ਨੂੰ ਰਾਜ ਭਾਗ ਨੂੰ ਬਖਸ਼ ਦਈਏ।
ਮੈਂ ਜਾਣੇ ਗੁਰ ਦਈ ਹੈ ਮਾਈ।
ਕਿਉਂਕਿ ਇਹ ਗਰੀਬ ਸਿੱਖ ਹਨ ਤੇ ਇਹਨਾਂ ਨੇ ਸਾਨੂੰ ਮਾਂ ਬਾਪ ਦਾ ਮੰਨਿਆ ਹੈ, ਇਹ ਜਾਣਨਗੇ ਗੁਰੂ ਸਾਡੇ ਮਾਂ ਬਾਪ ਨੇ, ਗੁਰੂ ਨੇ ਸਾਨੂੰ ਇਹ ਰਾਜ ਭਾਗ ਦਿੱਤਾ ਹੋਇਆ ਹੈ, ਇਸ ਕਰਕੇ ਇਹ ਗਰੀਬ ਸਿੱਖ ਹੀ ਜਿਹੜਾ ਹੈ ਗੁਣ ਜਾਣਨਗੇ, ਇਹਨਾਂ ਦੇ ਜਿਹੜਾ ਹੈ ਝੋਲੀ ਪਾਸੇ ਪਾ ਦਈਏ। ਹੁਣ ਕਿਉਂਕਿ ਸਤਿਗੁਰੂ ਜੀ ਨੇ ਕਿਹਾ ਵੀ ਜਿਹੜੀ ਚੀਜ਼ ਹੈ ਨਾ ਭਾਈ ਉਹ ਗਰੀਬ ਨੂੰ ਦਿੱਤੀ ਦਾ ਲਾਹਾ ਹੈ, ਜਿਹੜਾ ਪਹਿਲਾਂ ਰੱਜਿਆ ਹੋਇਆ ਉਹਨੂੰ ਦੇਣ ਦਾ ਕੀ ਫਾਇਦਾ, ਜਿਹੜਾ ਰੱਜਿਆ ਹੋਇਆ ਜੇ ਰੋਟੀ ਨਾਲ ਪੇਟ ਭਰਿਆ ਹੋਇਆ ਉਹਨੂੰ ਜੇ ਦੋ ਨਾ, ਉਹਨੇ ਸਬਜ਼ੀ ਵਿੱਚ ਰੋਟੀਆਂ ਵਿੱਚ ਨੁਕਸੀ ਕੱਢਣਾ ਹੈ, ਕਿਉਂਕਿ ਪਹਿਲਾਂ ਰੱਜਿਆ ਹੋਇਆ ਹੁਣ ਥਾਂ ਤੇ ਕਿਤੇ ਪੈਣ ਨੂੰ ਹੈ ਨਹੀਂ। ਗੁਰੂ ਜੀ ਨੇ ਵਿਚਾਰੇ ਵੀ ਰਾਜ ਹੁਣ ਪਹਿਲਾਂ ਰੱਜੇ ਫਿਰਦੇ ਹਨ, ਆਕੜੇ ਫਿਰਦੇ ਹਨ ਘਰ ਵਿੱਚ, ਇਹਨਾਂ ਨੂੰ ਦਿੱਤੇ ਦਾ ਕੀ ਫਾਇਦਾ, ਗਰੀਬ ਸਿੱਖਾਂ ਦੀ ਝੋਲੀ ਚੀਜ਼ ਪਾਈਏ, ਇਹਨਾਂ ਨੂੰ ਪਾਤਸ਼ਾਹ ਦਈਏ, ਜਿਸ ਕਰਕੇ ਰੱਜੇ ਨੂੰ ਦਿੱਤੇ ਦਾ ਕੋਈ ਫਾਇਦਾ ਨਹੀਂ, ਕੋਈ ਲਾਹਾ ਨਹੀਂ ਹੈ। ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜਿਹੜਾ ਘਰ ਹੈ ਇਹ ਦਇਆ ਕਰਨ ਵਾਲਾ ਹੈ ਗਰੀਬਾਂ ਦੇ ਨਿਮਾਣਿਆਂ ਤੇ,
ਗਰੀਬ ਨਿਵਾਜ ਅਵਾਏ।
ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਨੂੰ ਲੋਕ ਦੁਨੀਆਂ ਦੇ ਵਿੱਚ ਜਗਤ ਵਿੱਚ ਕਹਿੰਦੇ ਹਨ ਗਰੀਬ ਨਿਵਾਜ, ਸਤਿਗੁਰੂ ਜੀ ਗਰੀਬਾਂ ਨੂੰ ਨਿਵਾਜਣ ਵਾਲੇ ਹਨ, ਨਿਮਾਣਿਆਂ ਨੂੰ ਮਾਣ ਦੇਣ ਵਾਲੇ, ਨਿਤਾਣਿਆਂ ਨੂੰ ਦਾਨ ਦੇਣ ਵਾਲੇ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਗਤਿਆਂ ਦੀ ਗੱਤ, ਨਿਬੰਧਿਆਂ ਦੀ ਪੱਤ, ਸਤਿਗੁਰੂ ਜੀ ਦੇ ਜਿਹਦੀ ਕੋਈ ਜਿਹਨੂੰ ਕੋਈ ਪੁੱਛਦਾ ਵੇਖਦਾ ਨਹੀਂ ਉਹਨੂੰ ਸੱਚੇ ਪਾਤਸ਼ਾਹ ਰਾਜ ਭਾਗ ਬਖਸ਼ ਦਿੰਦੇ ਹਨ, ਉਹਨੂੰ ਗੱਲ ਨਾਲ ਲਾਉਂਦੇ ਹਨ ਜਿਹਨੂੰ ਲੋਕ ਵੇਖਣਾ ਨਹੀਂ ਚਾਹੁੰਦੇ। ਇਸ ਤਰ੍ਹਾਂ ਗੁਰੂ ਜੀ ਨੇ ਵਿਚਾਰੀ ਵੀ ਗਰੀਬ ਨਿਵਾਜ ਗੁਰੂ ਘਰ ਨੂੰ ਕਹਿੰਦੇ ਹਨ, ਤੇ ਗੁਰੂ ਘਰ ਦੇ ਸਦਾ ਦਇਆ ਕਰਨ ਵਾਲਾ ਹੈ, ਸਿੱਖਾਂ ਤੇ ਦਇਆ ਕਰੀਏ। ਜਿਵੇਂ ਦੁਨੀਆਂ ਵਿੱਚ ਪ੍ਰਚਲਿਤ ਹੈ ਕਿ 7 ਸਨਾਤਾਂ ਹੁੰਦੀਆਂ ਤੇ 12 ਜਾਤਾਂ ਹੁੰਦੀਆਂ ਹਨ, ਸਨਾਤ ਕਹਿੰਦਾ ਹੈ ਨੀਵੀਂ ਜਾਤ ਨੂੰ, 12 ਜਾਤਾਂ ਵੱਡੀਆਂ ਤੇ 7 ਨੀਵੀਆਂ ਜਾਤਾਂ। ਗੁਰਬਾਣੀ ਵਿੱਚ ਆਉਂਦਾ ਹੈ ਨਾ ਕਿ ਨਾਨਕ ਨਾਵੈ ਬਾਜ ਸਨਾਤ, ਜਿਹੜੇ ਨਾਮ ਤੋਂ ਬਿਨਾਂ ਹੈ ਨਾ ਭਾਵੇਂ ਉਹ ਕਿੰਨੇ ਆਪਣੇ ਆਪ ਦੇ ਮਾਣ ਕਰਦੇ ਨੇ ਮੈਂ ਬੜੀ ਵੱਡੀ ਜਾਤ ਦਾ ਹਾਂ, ਮਹਾਰਾਜ ਕਹਿੰਦੇ ਤੇਰੀ ਕੋਈ ਜਾਤ ਨੀ, ਤੂੰ ਕਮੀਨੀ ਜਾਤ ਦਾ ਹੈ, ਨਾਨਕ ਨਾਵੈ ਬਾਜ ਸਨਾਤ, ਜਿਹੜਾ ਨਾਮ ਨੀ ਜਪਦਾ ਉਹਦੀ ਕੋਈ ਜਾਤ ਹੀ ਨੀ, ਕਮੀਨਾ ਹੈ ਵੱਡਾ ਹੋ। ਇਸੇ ਤਰ੍ਹਾਂ ਕਹਿੰਦੇ 7 ਸਨਾਤਾਂ 12 ਜਾਤਾਂ, ਗੁਰੂ ਜੀ ਕਹਿਣ ਲੱਗੇ ਆਰੇ ਨੀਵੀਆਂ ਜਾਤੀਆਂ ਦੇ ਵੱਡੀਆਂ ਛੋਟੀਆਂ ਜਾਤਾਂ ਦੇ ਸਭ ਮਿਲ ਕੇ ਤੇ ਜਿਹੜੇ ਸਾਡੇ ਸ਼ਰਣੀ ਆਏ ਹਨ ਸਿੱਖ ਬਣੇ ਹਨ ਸਾਡੇ,
ਜਾਣੇ ਨਹਿ ਰਾਜਨੀਤ ਕੀ ਬਾਤ,
ਇਹ ਜਿਹੜੇ ਜਾਤਾਂ ਛੋਟੀਆਂ ਵਾਲੇ ਤੇ ਆਪਣੇ ਨੂੰ ਵੱਡੀਆਂ ਜਾਤਾਂ ਪਾਉਣ ਵਾਲੇ ਇਹ ਰਾਜਨੀਤੀ ਨਹੀਂ ਜਾਣਦੇ ਵੀ ਰਾਜ ਕਿਵੇਂ ਕਰਨਾ ਹੈ।
ਜੱਟ ਬੂਟ ਕਹਿ ਜਹ ਮਹ ਜਾ ਜੀ
ਸਤਿਗੁਰ ਜੀ ਨੇ ਵਿਚਾਰਿਆ ਵੀ ਆ ਜਿਨ੍ਹਾਂ ਨੂੰ ਲੋਕ ਕਹਿੰਦੇ ਨਾ ਜੱਟ ਬੂਟ ਕਿ ਬੇਸਮਝ ਖੇਤੀਬਾੜੀ ਦਾ ਕੰਮ ਕਰ ਛੱਡਿਆ ਕੁਝ ਪਤਾ ਨਹੀਂ ਹੈ ਤੇ ਭੋਲੇ ਭਾਲੇ ਦੱਸ ਛੱਡਿਆ ਜਿਨ੍ਹਾਂ ਨੂੰ ਲੋਕ ਜੱਟ ਬੂਟ ਕਹਿੰਦੇ ਹਨ ਜਗਤ ਵਿੱਚ
ਬਣੀਏ ਵਕਾਲ ਕਿਰਾੜ
ਇਸੇ ਤਰ੍ਹਾਂ ਬਣੀਏ ਬਣੀਏ ਜਿਹੜੇ ਬਾਣੀਏ ਹੁੰਦੇ ਹਨ ਹਾਂਜੀ ਸਿਰ ਪੜੋ
ਬਣੀਏ ਬਕਾਲ ਕਿਰਾੜ ਖੱਤਰੀ ਸਦਾਈ
ਤੇ ਕੇ ਕਹਿੰਦੇ ਜਿਹੜੇ ਬਣੀਏ ਫਿਰ ਕਿਰਾ ਜਿਹੜੇ ਖੱਤਰੀ ਇਸੇ ਤਰ੍ਹਾਂ ਕਿਰਾੜ ਖੱਤਰੀ ਤੇ ਕਹਿੰਦੇ ਜਿਹੜੇ ਸਦਾਉਂਦੇ ਹਨ ਦੁਨੀਆਂ ਵਿੱਚ ਛੋਟੀਆਂ ਜਾਤਾਂ ਵਾਲੇ
ਲਾਹੌਰ ਤਰਖਾਣ ਗੁੱਤ ਜਾਤ ਕਮੀਨੀ
ਤੇ ਲਾਹੌਰ ਇਹ ਜਿਹੜੇ ਆਪਣਾ ਰੰਬੀਆਂ ਦਾ ਕੰਮ ਕਰ ਰੰਬੜੀਆਂ ਦਾਤਰੀਆਂ ਦਾ ਕੰਮ ਕਰਦੇ ਹਨ ਤਰਖਾਣ ਜਿਹੜੇ ਲੱਕੜ ਦਾ ਕੰਮ ਕਰਦੇ ਹਨ ਇਸ ਤਰ੍ਹਾਂ ਸਤਿਗੁਰੂ ਜੀ ਕਹਿਣ ਲੱਗੇ ਆ ਜਿਹੜੇ ਨਿੱਕੀਆਂ ਨਿੱਕੀਆਂ ਜਾਤਾਂ ਦੇ ਇਕੱਠੇ ਹੋ ਕੇ ਸਾਡੇ ਸਿੱਖ ਬਣੇ ਹਨ ਇਹਨਾਂ ਦੀ ਝੋਲੀ ਪਾਸੇ ਪਾਈਏ ਹੁਣ ਇਸ ਤਰ੍ਹਾਂ ਕਹਿੰਦੇ ਜੋ ਸ਼ੀਬੇ ਹੁੰਦੇ ਹਨ ਜਿਹੜੇ ਕੱਪੜਿਆਂ ਦੇ ਰੰਗ ਲਾਉਂਦੇ ਹਨ ਛਾਪੇ ਲਾਉਂਦੇ ਹਨ ਇਸੇ ਤਰ੍ਹਾਂ ਕਲਾਲ ਜਿਹੜੇ ਸ਼ਰਾਬ ਕੱਢ ਕੇ ਆਪਣਾ ਗੁਜ਼ਾਰਾ ਕਰਦੇ ਹਨ ਤੇ ਮਹਾਰਾਜ ਜੀ ਨੇ ਕਹਿੰਦੇ ਇਹ ਨੀਚ ਜਾਤਾਂ ਦੇ ਜਿਨ੍ਹਾਂ ਨੂੰ ਕੋਈ ਬੋਲਣ ਦਾ ਹੱਕ ਹੀ ਨਹੀਂ ਕਿਤੇ ਕੋਈ ਰਾਜ ਕਿਤੇ ਖੰਡ ਨਹੀਂ ਕੋਈ ਦਿੰਦਾ ਸੀ ਉਹਨਾਂ ਦੇ ਗੁਰੂ ਜੀ ਨੇ ਕਿਰਪਾ ਕੀਤੀ ਆਪਣੇ ਗਾਨਾ ਲਾਇਆ ਗੁਜਰ ਜਿਹੜੇ ਡੰਗਰ ਪਸ਼ੂ ਚਾਰ ਛੱਡੇ ਜਿੱਥੇ ਜੀ ਕੀਤਾ ਉੱਥੇ ਬਸੇਰਾ ਕਰ ਲਿਆ ਤੇ ਇਸ ਤਰ੍ਹਾਂ ਗਵਾਰ ਹੀਰ ਜਿਹੜੇ ਗਵਾਲੇ ਛੋਟੀਆਂ ਜਾਤਾਂ ਵਾਲੇ ਇਸੇ ਤਰ੍ਹਾਂ ਕੰਬੋਜ ਤੇ ਸੂਦਨ ਜਿਹੜੇ ਬਹੁਤ ਚੀਵਰ ਉਹ ਨਿੱਕੀਆਂ ਨਿੱਕੀਆਂ ਜਾਤਾਂ ਜਿਹੜੀਆਂ ਅੱਗੇ ਤੋਂ ਅੱਗੇ ਤੇ ਚਮਿਆਰ ਇਹ ਨਿੱਕੀਆਂ ਜਾਤਾਂ ਵਾਲੇ ਕਹਿੰਦੇ ਜਿਨ੍ਹਾਂ ਨੂੰ ਕੋਈ ਗੱਲ ਨੀ ਪੁੱਛਦਾ ਸੀ ਕਦੇ ਖੜ ਨੀ ਦੇਦੇ ਸਾਰੇ ਤੁਰਕ
ਚੀਵਰ ਨਾਈ ਰੋੜੇ ਘਮਿਆਰ
ਇਸੇ ਤਰ੍ਹਾਂ ਚੀਵਰ ਇਸੇ ਤਰ੍ਹਾਂ ਨਾਈ ਤੇ ਅਰੋੜੇ ਤੇ ਘੁਮਿਆਰ ਜਿਹੜੇ ਭਾਂਡੇ ਬਣਾਉਂਦੇ ਹਨ
ਸੁਨਿਆਰੇ
ਇਸ ਤਰ੍ਹਾਂ ਜਿਹੜੇ ਸੈਣੀ ਜਾਤ ਵਾਲੇ ਸੁਨਿਆਰੇ ਜਿਹੜੇ ਸੋਨਾ ਬਣਾਉਣ ਵਾਲੇ ਤੇ ਚੂੜੇ ਜਿਹੜੇ ਮਜ਼ਬੀ ਸਿੱਖ ਜਾਂ ਹੋਰ ਇਥੋਂ ਛੋਟੀ ਜਾਤ ਹੁੰਦੀ ਹੈ ਇਸੇ ਤਰ੍ਹਾਂ ਜਿਹੜੇ ਚਮਿਆਰ ਜਾਤ ਵਾਲੇ ਇਹ ਸਾਰੇ ਜਿਹਨੇ ਇਕੱਠੇ ਸੀ ਨਾ ਇਹ ਸਾਰੇ ਗੁਰੂ ਦੀ ਸ਼ਰਨੀ ਆ ਕੇ ਗੁਰੂ ਦੇ ਸਿੱਖ ਬਣੇ ਇਹਨਾਂ ਨੇ ਗੁਰੂ ਦੀ ਸ਼ਰਨ ਲਈ ਇਸੇ ਤਰ੍ਹਾਂ ਜਿਹੜੇ ਭੱਟ ਗਾਉਂ ਕੇ ਆਪਣਾ ਗੁਜ਼ਾਰਾ ਕਰਦੇ ਹਨ ਤੇ ਬਾਹਮਣ ਮੰਗਣ ਵਾਲੇ ਇਸੇ ਤਰ੍ਹਾਂ ਘੁਮਿਆਰ ਲੂਣ ਦਾ ਵਪਾਰ ਕਰਨ ਵਾਲੇ ਲੁਬਾਣੇ ਬਹੁਤ ਰੂਪੀਏ ਜਿਹੜੇ ਬਹੁਤ ਜਿਹੜੇ ਤਰ੍ਹਾਂ ਤਰ੍ਹਾਂ ਕਦੀ ਪਠਾਨ ਬਣ ਗਏ ਕਦੀ ਪੁਲਿਸ ਵਾਲੇ ਬਣ ਗਏ ਤੇ ਜਾਂ ਬਹੁਤਾ ਜਿਹੜੇ ਦਿਖਾਵੇ ਕਰਦੇ ਹਨ ਨਾਟਕ ਜਿਹੜੇ ਜਿਹੜੇ ਕਰਦੇ ਹਨ ਇਸ ਤਰ੍ਹਾਂ ਨਿੱਘੀਆਂ ਨਿੱਘੀਆਂ ਜਾਤਾਂ ਦੇ ਸਾਰੇ ਕਹਿੰਦੇ ਸੱਤ ਸਨਾਤਾਂ ਬਾਰਾਂ ਜਾਤਾਂ ਸਭ ਇਕੱਠੇ ਹੋ ਗਏ ਗੁਰੂ ਜੀ ਦੇ ਹਜ਼ੂਰੀ ਵਿੱਚ ਆਏ ਅਨੰਦਪੁਰ ਸਾਹਿਬ ਤੇ ਸਿੱਖ ਬਣੇ ਸਤਿਗੁਰੂ ਜੀ ਨੇ ਵਿਚਾਰਿਆ ਇਹ ਜਿਨ੍ਹਾਂ ਨੂੰ ਕੋਈ ਪੁੱਛਦਾ ਨੀ ਹੈ ਲੋਕ ਕਹਿੰਦੇ ਨਿੱਕੀਆਂ ਜਾਤਾਂ ਹਨ ਇਹ ਕੌਣ ਇਹਨਾਂ ਨੂੰ ਖੜ ਦਾ ਕੋਈ ਸਮਾਂ ਨਹੀਂ ਹੈ ਜਿਹੜੇ ਵੱਡੀਆਂ ਜਾਤਾਂ ਵਾਲੇ ਖੜ ਨਹੀਂ ਦਿੰਦੇ ਤੇ ਸਨ ਇਹ ਲੋਕਾਂ ਨੂੰ ਗੁਰੂ ਜੀ ਨੇ ਸਾਰਿਆਂ ਨੂੰ ਗਾਲ ਨਾਲ ਲਾਇਆ ਤੇ ਇੱਕ ਜਿਹੜਾ ਹੈ ਕਰਕੇ ਸੱਚੇ ਪਾਤਸ਼ਾਹ ਨੇ ਰੱਖਿਆ ਤੇ ਗੁਰੂ ਜੀ ਨੇ ਕਿਹਾ ਵੀ ਇਹਨਾਂ ਜਿਹੜੇ ਵਿਚਾਰੇ ਸਾਡੇ ਸਿੱਖ ਬਣੇ ਹਨ ਸਾਡੀ ਸ਼ਰਨ ਹੀ ਆਏ ਹਨ ਇਹਨਾਂ ਨੂੰ ਜਿਹੜੀ ਹੈ ਨਾ ਪਾਤਸ਼ਾਹੀ ਹੁਣ ਬਖਸ਼ ਦਈਏ ਇਹ ਗਰੀਬ ਹਨ ਇਹਨਾਂ ਦੀ ਝੋਲੀ ਵਿੱਚ ਪਾਵਾਂਗੇ ਤੇ ਯਾਦ ਰੱਖਣਗੇ ਕਿ ਸਾਡੇ ਸਾਡੇ ਗੁਰੂ ਹੋਏ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਸਾਨੂੰ ਗੱਦੀ ਬਖਸ਼ਿਆ ਖਾਲਸਾ ਪੰਥ ਬਖਸ਼ਿਆ ਹੈ ਸਗੋਂ ਕਹਿੰਦੇ ਸਤਿਗੁਰ ਜੀ ਨੇ ਇਹਨਾਂ ਸਾਰਿਆਂ ਜਿਹੜੇ ਸਿੱਖ ਬਣੇ ਹੋਏ ਸਨ ਨਾ ਗੁਰੂ ਜੀ ਦੇ ਹਜ਼ੂਰ ਸੱਚੇ ਪਾਤਸ਼ਾਹ ਨੇ ਸਾਥ ਕੇ ਤੇ ਬੜਾ ਲਲਕਾਰ ਕੇ ਸਭ ਨੂੰ ਏਦਾਂ ਕਿਹਾ ਤੁਰਕਾਂ ਨੂੰ ਤੇਗਾ ਮਾਰ ਮਾਰ ਕੇ ਕਿਰਪਾਨਾ ਮਾਰ ਮਾਰ ਕੇ ਖਤਮ ਕਰ ਦਿਓ ਤੁਹਾਨੂੰ ਰਾਜ ਬਖਸ਼ੀਏ ਸਿੱਖਾਂ ਨੇ ਸਾਰੇ ਸੁਣ ਕੇ ਜੋ ਉੱਥੇ ਉਸ ਵਕਤ ਮੌਜੂਦ ਸਨ ਤੇ ਗੁਰੂ ਜੀ ਨੇ ਇਸ ਤਰ੍ਹਾਂ ਕਿਹਾ ਸਤਿਗੁਰੂ ਜੀ ਨੇ ਜੋ ਕਿਹਾ ਨਾ ਵੀ ਤੁਰਕਾਂ ਨੂੰ ਮਾਰੋ ਤੇ ਕਹਿੰਦੇ ਸਿੱਖ ਜਿਹੜੇ ਬੰਨੇ ਨਾ ਤੇ ਇਹਨਾਂ ਨੇ ਬੜਾ ਡਰ ਬੰਨਿਆ, ਕਹਿੰਦੇ ਮਹਾਰਾਜ ਉਹ ਕਿਵੇਂ ਹੋ ਸਕਦਾ ਹੈ, 22 ਲੱਖ ਘੋੜ ਸਵਾਰ ਫੌਜ ਹੈ ਹੋਰ ਹਾਥੀਆਂ ਦਾ ਰਥਾਂ ਦੀ ਕੋਈ ਪਤਾ ਨੀ ਕਿੰਨੀ ਫੌਜ ਹੈ ਔਰੰਗਜ਼ੇਬ ਕੋਲ, ਤੇ ਉਹਨਾਂ ਕੋਲ 50,000 ਛੋਟੀਆਂ ਤੋਪਾਂ, 10,000 ਵੱਡੀਆਂ ਤੋਪਾਂ, ਕਿਲਿਆਂ ਦਾ ਪਤਾ ਨੀ, ਸ਼ਾਹੀ ਖਜ਼ਾਨਿਆਂ ਦਾ ਪਤਾ ਨੀ, ਸੱਚੇ ਪਾਤਸ਼ਾਹ ਜੀ ਇੰਨੇ ਉਹ ਬਲ ਵਾਲੇ ਤੁਰਕ ਲੜਾਕੇ ਅਸੀਂ ਕਿੱਥੋਂ ਨਾ ਲੜ ਸਕਦੇ ਹਾਂ। ਇਹ ਸੁਣ ਕੇ ਕਹਿੰਦੇ ਸਿੱਖਾਂ ਨੇ ਗੁਰੂ ਜੀ ਦੇ ਬਚਨ ਨੂੰ ਤੇ ਖੌਫ ਮੰਨਿਆ, ਡਰ ਮੰਨਿਆ। ਮਹਾਰਾਜ ਜੀ ਉਹਨਾਂ ਪਾ ਤੇ ਇੰਨੀ ਫੌਜ ਹੈ, ਪਤਾ ਨੀ ਲੱਗਦਾ ਕਿਤੇ ਵੇਖਿਆ ਕਿਨਾਰਾ ਨੀ ਲੱਭਦਾ ਹੈ। ਮਹਾਰਾਜ ਜੀ ਉਹਨਾਂ ਪਾਸ ਤੇ ਇੰਨਾ ਰਾਜ ਹੈ, ਜ਼ਮੀਨ ਹੈ, ਕਿੱਥੋਂ ਛੱਡ ਸਕਦੇ ਹਨ, ਜਿਹਨਾਂ ਕੋਲ ਇੰਨਾ ਬੋਲ ਬਾਲਾ ਹੈ, ਜਿਹਨਾਂ ਦਾ ਇੰਨੇ 22 ਸੂਬਿਆਂ ਦੇ ਰਾਜ ਹੈ, ਉਹਨਾਂ ਨਾਲ ਅਸੀਂ ਨਿਮਾਣੇ ਜੇ ਜਿਹਨਾਂ ਨੇ ਕਦੇ ਡੰਡਾ ਨੀ ਫੜਿਆ ਕਿੱਥੋਂ ਲੜ ਸਕਦੇ ਹਾਂ। ਸਿੱਖਾਂ ਨੇ ਸਤਿਗੁਰ ਜੀ ਦਾ ਬਚਨ ਮੰਨਿਆ, ਚਿੜੀਆਂ ਸਮਾਨ ਹਾਂ, ਉਹ ਹੈ ਬਾਜਾਂ ਸਮਾਨ, ਕਦੀ ਸੁਣਿਆ ਹੈ ਕਿ ਚਿੜੀਆਂ ਨੇ ਬਾਜਾਂ ਨੂੰ ਮਾਰਿਆ ਹੋਵੇ, ਅਸੀਂ ਕਿੱਥੋਂ ਮਾਰ ਸਕਦੇ ਹਾਂ ਤੁਰਕਾਂ ਨੂੰ ਬਾਜਾਂ ਨੂੰ।
ਹਾਂ ਹਮ ਕਹਿ ਦੇ ਪਤ ਸਾਹੀ ਸਿਖਨ।
ਅਸੀਂ ਤੇ ਗੁਰੂ ਜੀ ਕਹਿਣ ਲੱਗੇ ਵੀ ਇਹਨਾਂ ਨੂੰ ਪਾਤਸ਼ਾਹੀ ਦੇਣੀ ਚਾਹੁੰਦੇ ਹਾਂ, ਪਰ ਇਹ ਨਾਂ ਦੇ ਨਾਂ ਕਰੀ ਜਾਂਦੇ ਹਨ। ਜਾਣਨ ਵਾਲੇ ਹਨ, ਸਮਿਆਂ ਸਮੇਂ ਦੀ ਜਾਣਨ ਵਾਲੇ ਹਨ। ਸਤਿਗੁਰੂ ਜੀ ਨੇ ਸਮੇਂ ਨੂੰ ਵੇਖ ਕੇ ਝਾਤੀ ਮਾਰੀ, ਜਿਸ ਤਰ੍ਹਾਂ ਜਾਣੀ ਜਾਣ ਹੋਏ
ਸਭੀ ਵਿਧੀ ਗੁਰੂ ਲਈ ਪਛਾਣ।
ਮਹਾਰਾਜ ਜੀ ਨੇ ਸਾਰੀ ਜਿਹੜੀ ਵਿਧੀ ਹੈ ਨਾ, ਵਿਧਾਨ ਤਰੀਕਾ ਜਾਣ ਲਿਆ।
ਜੈ ਚਰਨ ਕੋਲ ਹੈ ਸਾਧ ਸਰੂਪ।
ਗੁਰੂ ਜੀ ਨੇ ਵਿਚਾਰ ਲਿਆ ਵੀ ਸਿੱਖ ਜਿਹੜੇ ਬਣਦੇ ਆ ਨਾ ਅੱਜ ਤੱਕ, ਇਹਦੇ ਚਰਨ ਪੌੜ ਲੈਂਦੇ ਆਏ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਚਰਨ ਪਾਉਣ ਦੀ ਜਿਹੜੀ ਉਹ ਬਰਿਆਦਾ ਚੱਲੀ ਸੀ, ਜਿਹਨੇ ਸਿੱਖ ਭਾਣਾ ਸੀ ਸਤਿਗੁਰੂ ਜੀ ਦੇ ਚਰਨ ਜਲ ਨਾਲ ਧੋ ਕੇ ਸਭ ਨੇ ਛਕ ਲੈਣਾ ਤੇ ਉਹਨਾਂ ਸਕੂਲ ਦੇ ਸਿੱਖ ਬਣ ਜਾਣਾ। ਤੇ ਹੁਣ ਗੁਰੂ ਨਾਨਕ ਦੇਵ ਮਹਾਰਾਜ ਦੇ ਸ਼ਾਂਤੀ ਦਾ ਸਮੁੰਦਰ ਹਨ, ਤੇ ਹੁਣ ਇਹ ਸਿੱਖ ਚਰਨ ਪੌੜ ਲੈਂਦੇ ਆ ਰਹੇ ਹਨ, ਜਿਸ ਕਰਕੇ ਨਿਮਰਤਾ ਦੇ ਘਰ ਬਣੇ ਹੋਏ ਹਨ, ਸ਼ਾਂਤੀ ਸਰੂਪ ਹੋਏ ਹਨ। ਪਰ ਹੁਣ ਸਮਾਂ ਹੈ ਜਿਹੜਾ ਹੈ ਬਲ ਵਾਲਾ, ਲੋਹੇ ਨਾਲ ਲੋਹਾ ਲੈਣ ਵਾਲਾ ਹੈ। ਇਹ ਸ਼ਾਂਤ ਸਰੂਪ ਨਾਲ ਜਿਹੜੀ ਉਹ ਗੱਲ ਬਾਣੀ ਹੈ, ਪਰ ਸਿੱਖਾਂ ਨੇ ਜਿਹੜੇ ਚਰਨ ਪਾਉਣ ਦੇ ਕਰਕੇ ਸ਼ਾਂਤ ਸਰੂਪ ਨਿਮਰਤਾ ਵਾਲੇ ਹੋਏ ਹਨ। ਤੇਜੀ ਤੇ ਚਾਹੀਦੀ ਹੈ, ਬੜਾ ਬਲ ਤੇਜ਼ ਦਰਾਰਾ ਜਿਹੜਾ ਖਾਲਸਾ ਗੁਰੂ ਦਾ ਸਿੱਖ ਚਾਹੀਦਾ ਹੈ। ਉਪਮਾ ਤੋਂ ਰਹਿਤ ਇਹਨਾਂ ਦੇ ਵਿੱਚ ਜਿਹੜੀ ਨਿਮਰਤਾ ਤੇ ਹੈ, ਉਹ ਤੇਜ਼ ਤਰਾਰਾ ਜਿਹੜਾ ਵੀਰ ਰਸ ਉਹ ਤੇ ਹੈ ਨਹੀਂ ਚਰਨ ਪਾਉਣ ਕਰਕੇ।
ਸਹਿਲੀ ਟੋਪੀ ਸਿਰ ਧਰੈ।
ਇਹ ਗੁਰੂ ਮਹਾਰਾਜ ਵੇਲੇ ਪਹਿਲੇ ਗੁਰੂਆਂ ਦੇ ਸਮੇਂ ਜਿਹੜੀ ਸਿਰ ਤੇ ਟੋਪੀ ਧਰੀ ਹੁੰਦੀ ਸੀ ਸਭ ਨੇ, ਭਾਵ ਕਿ ਟੋਪੀ ਕਿੱਦਾਂ ਦੀ ਹੁੰਦੀ ਸੀ, ਇਹ ਵਿਰਾਗ ਦਾ ਤਿਆਗ ਦਾ ਚਿੰਨ ਹੈ। ਉਦਾਸੀ ਸਾਰੇ ਕਹਾਉਂਦੇ ਸਨ, ਉਦਾਸੀ ਵਿਰਾਗੀ ਤਿਆਗੀ। ਤੇ ਸਿਰ ਤੇ ਟੋਪੀਆਂ ਹੋਣੀਆਂ ਉੱਨ ਦੀਆਂ ਬਣੀਆਂ ਹੋਈਆਂ, ਉੱਤੇ ਇੱਕ ਸਹੇਲੀ ਜਿਹੜਾ ਹੈ ਕਾਲੀ ਉੱਨ ਜਿਹੜੀ ਹੁੰਦੀ ਹੈ ਨਾ, ਉਹਦੀ ਇੱਕ ਰੱਸੀ ਬਣਾਈ ਹੁੰਦੀ ਹੈ, ਉਹ ਟੋਪੀ ਦੇ ਬੰਨ ਲਈਦੀ ਹੈ, ਤੇ ਗਲੇ ਵਿੱਚ ਵੀ ਪਾਈ ਹੁੰਦੀ ਹੈ ਜਨੇਊ ਦੀ ਤਰ੍ਹਾਂ, ਜਿਵੇਂ ਬਾਹਮਣ ਲੋਕ ਪਾਉਂਦੇ ਹਨ। ਕਹਿੰਦੇ ਗੁਰੂ ਜੀ ਨੇ ਇਸ ਤਰ੍ਹਾਂ ਵਿਚਾਰਿਆ ਵੀ ਇਹਦੇ ਸਿਰ ਤੇ ਸਹੇਲੀ ਟੋਪੀ ਤੇ ਜਿਹੜੀ ਉਹ ਸਿਰ ਤੇ ਮੈਂ ਧਰੀ ਹੋਈ ਹੈ, ਪਹਿਲੀ ਜਿਹੜੀ ਮਰਿਆਦਾ ਨਾਲ ਚੱਲਦੇ ਆ ਰਹੇ ਹਨ। ਆਪਣੇ ਜਿਹੜੇ ਨਾਮ ਹੈ ਉਹ ਵੀ ਦਾਸ ਦਾਸ ਕਰਕੇ ਕਹਾਉਂਦੇ ਹਨ, ਕੋਈ ਚਰਨ ਦਾਸ, ਕੋਈ ਮਹੰਤ ਦਾਸ, ਕੋਈ ਕਿਸ ਤਰ੍ਹਾਂ ਦਾਸ ਦਾਸ ਆਪਦੇ ਨਾਮ ਨਾਲ ਲੱਗਦਾ ਸੀ। ਸੱਚੇ ਪਾਤਸ਼ਾਹ ਨੇ ਵਿਚਾਰਿਆ ਵੀ ਇਹਨਾਂ ਵਿਰਾਗਿਆਂ ਤਿਆਗਿਆਂ ਵਾਲਾ ਤੇ ਜਿਹੜਾ ਹੈ ਸਰੂਪ ਧਾਰਿਆ ਹੋਇਆ ਹੈ, ਮਾੜਾ ਹੱਥਾਂ ਨਾਲ ਜਪਦੇ ਹਨ, ਪਰ ਵੀਰ ਰਸ ਜਿਹੜਾ ਨਾ ਤਿਆਗਿਆ ਹੋਇਆ ਹੈ, ਨਿਮਰਤਾ ਦੇ ਘਰ ਪਏ ਹੋ ਬਣੇ ਹੋਏ ਹਨ, ਤੇ ਨਾਮ ਵੀ ਦਾਸ ਦਾਸ ਕਹਾਉਂਦੇ ਹਨ।
ਦੂਜੀ ਦਇਆ ਮਦ ਰੂਪਮ ਧਰ।
ਇਸ ਕਰਕੇ ਕਵੀ ਇਹਨਾਂ ਦੇ ਜਿਹੜੇ ਪਹਿਲੇ ਦਿਨ ਤੋਂ ਹੀ ਇਹਨਾਂ ਦੇ ਅੰਦਰ ਦਇਆ ਦਾ ਜਿਹੜਾ ਸਰੂਪ ਉਹ ਧਾਰਿਆ ਹੋਇਆ, ਦਇਆ ਵਸੀ ਹੋਈ ਹੈ। ਇਸੇ ਕਰਕੇ ਇਹ ਸ਼ਸਤਰ ਕਹਿੰਦੇ ਮਹਾਰਾਜ ਸਿੰਘ ਫੜ ਸਕਦੇ ਸੀ, ਲੜ ਸਕਦੇ। ਗੁਰੂ ਜੀ ਨੇ ਵਿਚਾਰਿਆ ਵੀ ਹੁਣ ਉਹ ਸਰੂਪ ਨਹੀਂ ਚਾਹੀਦਾ, ਇੱਥੇ ਦੇ ਤੇਜ ਦਰਾਰਾ ਕੰਮ ਚਾਹੀਦਾ ਹੈ। ਗੁਰੂ ਜੀ ਨੇ ਵਿਚਾਰ ਕੀਤੀ ਵੀ ਸਿੱਖਾਂ ਦਾ ਜਿਹੜਾ ਸਰੂਪ ਹੈ ਨਾ, ਉਹ ਹੁਣ ਬਲਡਾ ਦਈਏ, ਇਹਨਾਂ ਨੂੰ ਦੂਜੇ ਰੂਪ ਵਿੱਚ ਕਰ ਦਈਏ।
ਤੇਜ ਧਾਰੀ ਜਿਮ ਲੱਖ ਭਉ ਖਾਈਐ।
ਐਸਾ ਤੇਜ ਧਾਰੀ ਨੂੰ ਸਰੂਪ ਬਖਸ਼ੀਏ ਤੇਜ ਦਰਾਰਾ, ਕਿ ਜਿਹਨਾਂ ਨੂੰ ਵੇਖ ਕੇ ਲੱਖਾਂ ਨੂੰ ਭਉ ਪੈ ਡਰੀ ਪੈ ਜਾਵੇ ਵੀ ਇਹ ਕੌਣ ਤੁਰਿਆ ਹੁੰਦਾ ਹੈ। ਸੱਚੇ ਪਾਤਸ਼ਾਹ ਨੇ ਵਿਚਾਰਿਆ ਵੀ ਇਹਨਾਂ ਦੇ ਸਿਰ ਤੇ ਦਸਤਾਰੇ ਸਜਾਈਏ, ਮੁੱਖ ਤੇ ਦਾੜਾ ਦਈਏ, ਇਹਨਾਂ ਨੂੰ ਬਾਣੇ ਦੇ ਵੱਖਰੇ ਪਵਾ ਕੇ ਸ਼ਸਤਰਧਾਰੀ ਕਰ ਦੀਏ। ਤੇਜ ਧਾਰਾ ਜਿਹੜਾ ਉਹ ਕੰਮ ਹੈ ਉਹ ਨਿਕਾਲ ਦੀਏ, ਖਾਲਸਾ ਪੰਥ ਸਾਜੀਏ। ਹੁਣ
ਤੇਜ ਨਾਮ ਕੋ ਇਹਨੇ ਧਰੀਐ।
ਇਹਨਾਂ ਦਾ ਜਿਹੜਾ ਨਾਮ ਹੈ ਉਹ ਦਾਸ ਨਹੀਂ ਰੱਖਣਾ ਹੈ, ਹੁਣ ਇਹਨਾਂ ਦਾ ਨਾਮ ਹੀ ਕੋਈ ਤੇਜ ਜਿਹੜਾ ਰੱਖੀਏ, ਮਹਾਨ ਜਿਹੜਾ ਨਾਮ ਜਿਹਨੂੰ ਸੁਣ ਕੇ ਇਹਦੇ ਦੂਜਿਆਂ ਦੇ ਮੂੰਹਾਂ ਚੁੰਗਲਾਂ ਪੈ ਜਾਣ।
ਕਰ ਬਹੁਲ ਇਹਨੇ ਤੇਜ ਪਿਲਈਐ।
ਗੁਰੂ ਜੀ ਨੇ ਵਿਚਾਰਿਆ ਵੀ ਹੁਣ ਤੇਜ ਜਿਹੜੀ ਹੈ ਨਾ, ਤੇਜ ਧਾਰਾ ਦੀ ਬੌਲ ਪਾਉ ਕੇ ਖੰਡੇ ਦੀ ਬੌਲ ਤਿਆਰ ਕਰਕੇ ਤੇ ਉਹ ਇਹਨਾਂ ਨੂੰ ਛਕਾਉਣਾ ਕਰੀਏ।
ਜੋ ਸਤਿਗੁਰੂ ਸ੍ਰੀ ਚਿਤ ਲਇਓ ਧਾਰ।
ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਿਚਾਰ ਕਰਕੇ ਨਾ ਵੀ ਇਹਨਾਂ ਨੂੰ ਤੇਜ ਤਲਾਰੇ ਬਣਾਉਣਾ ਹੈ। ਹੁਣ ਇਹ
ਸਿੱਖਾਂ ਨੂੰ ਪਹਿਲੇ ਵਾਲੇ ਨਿਮਰਤਾ ਦਾ ਘਰ ਸੰਤ ਰੂਪ ਨਹੀਂ ਰਹਿਣ ਦੇਣਾ, ਸੰਤ ਸਿਪਾਹੀ ਦੋਵੇਂ ਬਣਾਉਣਾ ਹੈ। ਇਸ ਤਰ੍ਹਾਂ ਸਤਿਗੁਰੂ ਜੀ ਨੇ ਆਪਣੇ ਚਿੱਤ ਦੇ ਵਿੱਚ ਪੱਕੀ ਕਰ ਲਈ।
ਸੋ ਉੱਦਮ ਕੀਓ ਗੁਰੂ ਵਿਚਾਰ,
ਗੁਰੂ ਜੀ ਨੇ ਸਾਰੇ ਵਿਚਾਰ ਕਰਕੇ ਵੀ ਹੁਣ ਖਾਲਸਾ ਪੰਥ ਇੱਕ ਪੰਥ ਰਜਾਂਗੇ ਤੇ ਸੱਚੇ ਪਾਤਸ਼ਾਹ ਜੀ ਨੇ ਕਹਿੰਦੇ ਉਹ ਪੰਥ ਰਚਣ ਵਾਸਤੇ ਸਾਰਾ ਵਿਚਾਰ ਕਰ ਲਿਆ, ਉੱਦਮ ਕਰ ਲਿਆ।
ਛਤਰੀ ਰੂਪ ਸੁੰਦਰ ਅਤਿ ਲਾਗੈ,
ਗੁਰੂ ਜੀ ਨੇ ਇਸ ਤਰ੍ਹਾਂ ਵਿਚਾਰਿਆ ਵੀ ਛਤਰੀਆਂ ਦਾ ਜਿਹੜਾ ਰੂਪ ਹੈ ਨਾ ਉਹ ਬੜਾ ਜਿਹੜਾ ਹੈ ਸੁੰਦਰ ਲੱਗਦਾ ਹੈ। ਛਤਰੀ ਇੱਕ ਦੇ ਬ੍ਰਾਹਮਣ ਹੁੰਦੇ ਨੇ, ਇੱਕ ਹੁੰਦੇ ਨੇ ਛਤਰੀ। ਛਤਰੀ ਕੌਣ ਹੁੰਦੇ ਨੇ? ਜਿਹੜੇ ਤਿੰਨਾਂ ਹੀ ਵਰਨਾਂ ਦੀ ਰੱਖਿਆ ਕਰਨ, ਜੰਗ ਯੁੱਧ ਜਿਹੜੇ ਕਰਦੇ ਉਹ ਛਤਰੀ ਹੁੰਦੇ ਹਨ। ਮਹਾਰਾਜ ਦੇ ਵਿਚਾਰ ਨੇ ਛਤਰੀ ਬਣਾਈਏ, ਛਤਰੀ ਰੂਪ ਵਿੱਚ ਇਹਨਾਂ ਨੂੰ ਬੜੇ ਸੁੰਦਰ ਲੱਗਣਗੇ।
ਇਸ ਸੀਸ ਸਿਰ ਬੰਦ ਹੈ ਪਾਗੈ,
ਕਿਉਂਕਿ ਛਤਰੀ ਲੋਕ ਸਿਰ ਦੇ ਪੱਗਾਂ ਬੰਨਦੇ ਹਨ, ਕੇਸ ਕਦੀ ਕਟਾਉਂਦੇ ਨਹੀਂ। ਗੁਰੂ ਜੀ ਨੇ ਬਚਨ ਇਸ ਤਰ੍ਹਾਂ ਵਿਚਾਰਿਆ ਵੀ ਇਹਨਾਂ ਨੂੰ ਛਤਰੀ ਸਰੂਪ ਧਾਰਨ ਕਰੀਏ, ਸਿਰ ਤੇ ਇਹਨਾਂ ਦੇ ਦਸਤਾਰਾ ਸਜਾਈਏ, ਮੁੱਖ ਤੇ ਇਹਨਾਂ ਦੇ ਦਾੜਾ ਹੋਵੇ ਵੱਡਾ ਤੇ ਇਹ ਦਸਤਾਰਾ ਸਜਾਉਣ, ਸ਼ਸਤਰ ਧਾਰੀ ਹੋਣ।
ਨਾਮ ਸਿੰਘ ਉਦੋ ਛਤਰਨ ਪੂਰੇ,
ਇਸ ਕਰਕੇ ਗੁਰੂ ਜੀ ਨੇ ਵਿਚਾਰਿਆ ਵੀ ਇਹਨਾਂ ਦਾ ਜਿਹੜਾ ਨਾਮ ਉਹ ਛਤਰੀਆਂ ਵਾਲਾ ਧਰੀਏ। ਦਸਮ ਗ੍ਰੰਥ ਜੋ ਪੜ੍ਹੀਦਾ ਉਹਦੇ ਵਿੱਚ ਜੰਗ ਯੁੱਧ ਆਉਂਦੇ ਹਨ, ਉਹ ਜਿਹੜੇ ਸਿੰਘ ਸੂਰਮੇ ਆਪੋ ਵਿੱਚ ਲੜਦੇ ਹਨ ਉਹਨਾਂ ਦੇ ਨਾਮ ਸਿੰਘ ਕਰਕੇ ਆਉਂਦੇ ਹਨ। ਇਹ ਸਿੰਘ ਨਾਮ ਜਿਹੜਾ ਸਿੰਘ ਸ਼ਬਦ ਹੈ ਪਹਿਲਾਂ ਤੋਂ ਹੀ ਚੱਲਦਾ ਆ ਰਿਹਾ ਹੈ ਖਾਲਸੇ ਪੰਥ ਤੋਂ ਹੀ, ਤੇ ਖੜਗ ਸਿੰਘ ਇਸ ਤਰ੍ਹਾਂ ਦੇ ਬੜੇ ਜਿਹੜੇ ਨਾਮ ਆਉਂਦੇ ਹਨ ਦਸਮ ਗ੍ਰੰਥ ਵਿੱਚ ਪਹਿਲੇ ਯੁੱਧਾਂ ਦੇ। ਗੁਰੂ ਜੀ ਨੇ ਵਿਚਾਰਿਆ ਵੀ ਹੁਣ ਜਿਹੜਾ ਛਤਰੀਆਂ ਵਾਲਾ ਦਾ ਨਾਮ ਰੱਖੀਏ, ਸਿੰਘ ਕਰਕੇ ਉਹਨਾਂ ਦਾ ਨਾਮ ਰੱਖੀਏ।
ਸ੍ਰੀ ਗੁਰੂ ਜਾਣਿਓ ਯਹੀ ਭਲੇਰੋ,
ਗੁਰੂ ਜੀ ਨੇ ਜਾਣ ਲਿਆ ਵੀ ਇਹਦੇ ਵਿੱਚ ਹੀ ਬੜਾ ਹੈ।
ਖੰਡੇ ਪੌਲ ਚਿਤ ਮਦ ਛੱਟੀ,
ਸਤਿਗੁਰੂ ਜੀ ਨੇ ਪੱਕੀ ਤਾਰ ਲਈ ਵੀ ਖੰਡੇ ਦੀ ਜਿਹੜੀ ਹੈ ਨਾ ਪੌਲ ਕਰਕੇ ਤੇ ਇਹਨਾਂ ਨੂੰ ਉਹੀ ਸਿਖਾਉਣੀ ਹੈ ਪੱਕੀ ਮਨ ਦੇ ਵਿੱਚ ਕਰ ਲਈ।
ਇਮ ਹੋਵੇ ਗੋ ਖਾਲਸਾ ਹੱਡੀ,
ਇਸ ਤਰ੍ਹਾਂ ਦੇ ਨਾਲ ਜਿਹੜਾ ਖਾਲਸਾ ਹਠੀਲਾ ਹੋਵੇਗਾ, ਯੁੱਧ ਮੁਕਰਨ ਵਾਲਾ ਬੜਾ ਤੇਜ਼ ਸੂਰਬੀਰ ਹੋਵੇਗਾ। ਜਿੱਥੇ ਨਹੀਂ ਵੀ ਨਾ ਅੜਨਾ ਉੱਥੇ ਵੀ ਖਾਲਸਾ ਪੰਥ ਅੜ ਕੇ ਤੇ ਰਹਿਣ ਭਾਗ ਲੈ ਲਵੇਗਾ। ਇਸ ਕਰਕੇ ਗੁਰੂ ਜੀ ਨੇ ਵਿਚਾਰ ਕਰ ਲਏ ਵੀ ਇਹਨਾਂ ਨੂੰ ਖੰਡੇ ਦੀ ਪੌੜ ਛਕਾਉਣੀ ਹੈ ਹੁਣ।
ਬੜੇ ਪਦ ਸਾਹੇ ਇਨ ਕੋਏ,
ਵੱਡੇ ਵੱਡਿਆਂ ਦੀ ਜਿਹੜੀ ਪਾਤਸ਼ਾਹੀ ਉਹ ਖਾਲਸਾ ਜਿਹੜਾ ਹੈ ਨਾਸ ਕਰ ਦੇਵੇਗਾ।
ਹਨੇ ਹਨੇ ਹਮ ਪਦ ਸਾਹ ਹੋਏ,
ਇਸ ਪ੍ਰਕਾਰ ਇਹ ਜਾਣ ਲੈਣ ਵੀ ਹਨੇ ਹਨੇ ਥਾਂ ਥਾਂ ਤੇ ਸਾਡੇ ਰਾਜ ਜਿਹੜਾ ਹੋਵੇਗਾ ਹੁਣ।
ਕਾਣ ਕੂਟ ਵਾਂਗ ਲੋਹੇ ਕਰੈ,
ਜਿਵੇਂ ਲੋਹਾ ਕਹਿੰਦੇ ਕੱਟ ਵੜ ਕੇ ਸੁੱਟ ਦਿੰਦਾ ਹੈ ਨਾ ਸਭ ਨੂੰ ਡਲੇ ਕਰ ਦਿੰਦਾ ਹੈ, ਇਸੇ ਤਰ੍ਹਾਂ ਗੁਰੂ ਜੀ ਕਹਿੰਦੇ ਉਹਨਾਂ ਲੋਹੇ ਵਾਂਗ ਹੀ ਕਰ ਦੇਣਾ ਹੈ ਜਿਹੜਾ ਹੈ ਕੱਟ ਵੜ ਕੇ ਰੱਖ ਦੇਣਗੇ ਜਿਹੜਾ ਅੜੇਗਾ, ਕਿਸੇ ਦੀ ਕਾਣ ਬਣਾਉਣ ਨਹੀਂ ਮੰਨਣਗੇ, ਪਰਵਾਹ ਨਹੀਂ ਕਰਨਗੇ ਕਿਸੇ ਦੀ।
ਖੰਡੇ ਬੋਲ ਪੀ ਖੰਡਿਓ ਨਾ ਟਰੈ,
ਇਹ ਖੰਡੇ ਦੀ ਜਦੋਂ ਪੌਲ ਸਹਿਣਗੇ ਫਿਰ ਖੰਡੇ ਤੋਂ ਨਹੀਂ ਟਲਣਗੇ, ਅੱਗੇ ਹੋ ਕੇ ਜਿਹੜੀਆਂ ਤਲਵਾਰਾਂ ਮਾਰਨਗੇ ਤੇ ਆਪਣੇ ਸਰੀਰ ਸੀਨੇ ਤੇ ਖਾਣਗੇ। ਐਸਾ ਖਾਲਸਾ ਪੰਥ ਤਿਆਰ ਕਰਾਂਗੇ ਜਿਹੜਾ ਖੁਦ ਹੀ ਖੁਦਾ ਉਹ ਰੱਬ ਦਾ ਰੂਪ ਹੋਵੇਗਾ।
ਜਿਮ ਖੂਬੀ ਖੂਬ ਖੁਦਾਏ,
ਹਨ ਇਸ ਤਰ੍ਹਾਂ ਦਾ ਖਾਲਸਾ ਪੰਥ ਗੁਣਾ ਵਾਲਾ ਤਿਆਰ ਕਰਾਂਗੇ।
ਆਨ ਨਾ ਮਨ ਆਨ ਕੀ,
ਇਹ ਖਾਲਸਾ ਪੰਥ ਦੀ ਇਹ ਗੱਲ ਹੋਵੇਗੀ ਵੀ ਕਿਸੇ ਦੀ ਆਣ ਗਨੌੜ ਨਹੀਂ ਮੰਨੇਗਾ, ਕਿਸੇ ਦਾ ਡਰ ਪੈ ਬਿਲਕੁਲ ਨਹੀਂ ਮੰਨੇਗਾ। ਇਹ
ਇੱਕ ਸੱਚੇ ਬਿਨ ਪਤ ਸਾਹੇ,
ਇੱਕੋ ਜਿਹਾ ਡਰ ਮੰਨੇਗਾ ਉਹ ਸੱਚੇ ਪਾਤਸ਼ਾਹ ਕਾਲ ਪੁਰਖ ਵਾਹਿਗੁਰੂ ਦਾ, ਦੂਜਾ ਕਿਹਦਾ ਡਰ ਨਹੀਂ ਮੰਨੇਗਾ। ਐਸਾ ਖਾਲਸਾ ਪੰਥ ਜਿਹੜਾ ਹੁਣ ਤਿਆਰ ਕਰੀਏ ਅਸੀਂ।
ਜੋ ਪਈ ਭੂਤ ਪ੍ਰੇਤ ਉਹ ਮੜੀ ਮਸਾਣ,
ਗੁਰੂ ਜੀ ਨੇ ਵਿੱਚ ਇਹ ਕਹਿ ਦਿੱਤਾ ਵੀ ਜਿਹੜੇ ਭੂਤ ਹਨ ਇਸੇ ਤਰ੍ਹਾਂ ਪ੍ਰੇਤ ਮੜੀਆਂ ਮਸਾਣਾਂ ਕਬਰਾਂ ਤੇ ਜਿਹੜਾ ਕਈ ਕਹਿੰਦੇ ਜੀ ਸਾਡੇ ਬਾਬੇ ਮੜ ਹੈ, ਸਾਡੇ ਬਾਬਿਆਂ ਦੀ ਮੜੀ ਹੈ ਇਹ ਜਿੰਨਾ ਵੀ ਜਿੰਨਾ ਲੋਕ ਕੋਈ ਮੜ ਨੂੰ ਮੰਨਦਾ ਹੈ, ਕੋਈ ਕਬਰਾਂ ਨੂੰ ਮੰਨਦਾ ਹੈ, ਕੋਈ ਭੂਤਾਂ ਨੂੰ ਮੰਨੀ ਜਾਂਦਾ ਹੈ, ਕੋਈ ਰੁੱਖਾਂ ਨੂੰ ਮੰਨੀ ਜਾਂਦਾ ਹੈ, ਗੁਰੂ ਜੀ ਕਹਿਣ ਲੱਗੇ ਐਸਾ ਖਾਲਸਾ ਪੰਥ ਤਿਆਰ ਕਰੇਗਾ ਕਰਾਂਗੇ ਕਿ ਜਿਹਦੇ ਜਿਹੜੇ ਨਾ ਮੜੀਆਂ ਨੂੰ ਮੰਨਣਗੇ, ਨਾ ਕਬਰਾਂ ਨੂੰ ਮੰਨਣਗੇ, ਨਾ ਭੂਤਾਂ ਪ੍ਰੇਤਾਂ ਨੂੰ ਮੰਨਣਗੇ। ਜੰਤਰ ਮੰਤਰ ਪੜ੍ਹੀ ਜਾਂਦੇ ਹਨ, ਗੁਰੂ ਦਾ ਸਿੱਖ ਐਸਾ ਗੁਰੂ ਜੀ ਕਹਿੰਦੇ ਤਿਆਰ ਕਰਾਂਗੇ ਕੋਈ ਗੁੱਗੇ ਸੁਲਤਾਨ ਨੂੰ, ਕਿਸੇ ਕਿਸੇ ਪੀਰ ਨੂੰ, ਕੋਈ ਸੱਪਾਂ ਵਾਲੇ ਨੂੰ, ਕਿਸੇ ਨੂੰ ਨਹੀਂ ਮੰਨਣਗੇ।
ਜਿਨੇ ਪਹਿਰੇ ਨਾ ਧੋਤੀ,
ਨਾ ਕੋਈ ਕਹਿੰਦੇ ਕੋਈ ਕੋਈ ਟਿੱਕਾ ਲਾਉਣਗੇ ਮੱਥੇ ਤੇ, ਨਾ ਕੋਈ ਜਨੇਊ ਪਾਉਣਗੇ ਬਾਹਮਣਾ ਵਾਂਗ, ਨਾ ਕੋਈ ਧੋਤੀ ਗੇੜ ਬੰਨਣਗੇ।
ਇੱਕ ਸੁਨਹਿਰੇ ਖਾਹੇ ਬਹੁ ਗੋਤੀ,
ਇੱਕੋ ਹੀ ਜਿਹੜਾ ਹੈ ਨਾ ਇੱਕੋ ਹੀ ਬਾਟੇ ਦੇ ਵਿੱਚ ਛਕਣਗੇ, ਸਿੱਖ ਹੈ ਅਸੀਂ ਤਿਆਰ ਕਰਾਂਗੇ। ਸੁਨਹਿਰੇ ਕੀ ਹੁੰਦਾ ਹੈ, ਜਿਹੜੇ ਇੱਕੋ ਬਾਟੇ ਵਿੱਚ ਛਕਣ ਨਾ ਉਹਨੂੰ ਕਹੀਦਾ ਹੈ ਸੁਨਹਿਰੀਏ ਭਰਾ। ਨਿਹੰਗ ਸਿੰਘ ਆਪੋ ਵਿੱਚ ਕਈ ਬੈਠ ਕੇ ਮਿਲ ਕੇ ਖਾਂਦੇ ਹਨ। ਜਦੋਂ ਸਾਧ ਸੰਗਤ ਜੀ ਅੰਮ੍ਰਿਤ ਛਕਾਇਆ ਜਾਂਦਾ ਹੈ ਤੇ ਉਦੋਂ ਪਹਿਲਾਂ ਦੇ ਜਦੋਂ ਛਿੱਟੇ ਮਾਰੇ ਜਾਂਦੇ ਹਨ, ਅੱਖ ਨੇਤਰਾਂ ਵਿੱਚ ਸਿਰ ਵਿੱਚ ਪਾਏ ਜਾਂਦੇ ਹਨ ਅੰਮ੍ਰਿਤ ਦੇ, ਤੇ ਜਦੋਂ ਸਮਾਪਤੀ ਹੋ ਜਾਂਦੀ ਸਾਰੇ ਅੰਮ੍ਰਿਤ ਪਾਣ ਦੀ ਤੇ ਬਾਅਦ ਵਿੱਚ ਜਿਹੜਾ ਇੱਕੋ ਬਾਟੇ ਵਿੱਚ ਸਾਰਿਆਂ ਨੂੰ ਚੂਲਾ ਛਕਾਇਆ ਜਾਂਦਾ ਹੈ, ਇਕੱਠਿਆਂ ਉਸੇ ਬਾਟੇ ਨੂੰ ਮੂੰਹ ਲਵਾਇਆ ਜਾਂਦਾ ਹੈ ਸਭ ਦਾ। ਉਹ ਹੁੰਦਾ ਹੈ ਸੁਨਹਿਰੀ, ਇੱਕੇ ਥਾਂ ਬਹਿ ਕੇ ਛਕਣਾ। ਗੁਰੂ ਜੀ ਨੇ ਕਿਹਾ ਵੀ ਐਸਾ ਖਾਲਸਾ ਪੰਥ ਤਿਆਰ ਕਰਾਂਗੇ ਜਿਹੜੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਜਾਣਗੇ, ਉਹਨਾਂ ਦੀ ਕੋਈ ਗੋਤ ਜਾਤ ਰਹਿ ਨਹੀਂ ਜਾਏਗੀ, ਸਾਰੀਆਂ ਗੋਤਾਂ ਦੇ ਇੱਕੇ ਹੀ ਬਾਟੇ ਵਿੱਚ ਛਕਣਗੇ, ਸੁਨਹਿਰੀਏ ਭਰਾ ਕਮਾਉਣਗੇ। ਇਸ ਤਰ੍ਹਾਂ ਖਾਲਸਾ ਪੰਥ ਅਸੀਂ ਤਿਆਰ ਕਰਾਂਗੇ। ਇਹ ਗੁਰੂ ਜੀ ਨੇ ਇਸ ਤਰ੍ਹਾਂ ਵਿਚਾਰ ਕੀਤੀ। ਫਿਰ ਗੁਰੂ ਜੀ ਨੇ ਜਿਵੇਂ ਖਾਲਸਾ ਪੰਥ ਸਾਜਿਆ, ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ, ਉਹ ਅੱਗੇ ਕਥਾ ਆਵੇਗੀ। ਗੁਰੂ ਪਿਆਰੇ ਸਾਧ ਸੰਗਤ ਜੀ ਆਉਣ ਵਾਲੇ ਦਿਨਾਂ ਵਿੱਚ ਉਹ ਕਥਾ ਸਰਵਣ ਕਰਨਾ, ਹੁਣ ਇੱਥੇ ਵਿਚਾਰਾਂ ਦੀ ਸਮਾਪਤੀ ਹੈ। ਸਤਿਗੁਰੂ ਜੀ ਦੀ ਕਥਾ ਕਰਦੇ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣ ਵਾਲਿਆ ਬਖਸ਼ ਲੈਣਾ। ਭੁੱਲਾਂ ਚੁੱਕਾਂ ਦੀ ਕਿਵੇਂ ਵਿਚਾਰਾਂ ਦੀ ਇੱਥੇ ਸਮਾਪਤੀ ਹੈ।
ਟਿਕੋ ਜਿਨੇ ਉਹ ਪਹਿਰੇ ਨਾ ਧੋਤੀ, ਇੱਕ ਸੁਨਹਿਰੇ ਖਾਏ ਬਹੁ ਗੋਤੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਹੇ ਅਚੁੱਤ ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ, ਦੁਖ ਭੰਜਨ ਗੁਣ ਦਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਗੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਵੀ ਹੋਣ ਹਾਰ, ਹੇ ਸੰਤ ਹੈ ਕੈ ਸਦਾ ਸੰਗ, ਨਿਦਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰੱਖੋ ਹੀਐ ਬਰੋਏ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੈ ਪਾਰ, ਜੋ ਸਰਦਾ ਕਰ ਸੇਮ ਦੇ, ਗੁਰਬਾਰੇ ਉਤਾਰਨ ਹਾਰ, ਕਥਾ ਨਿਦਾ ਪ੍ਰਤ ਹੋਤ ਹੈ, ਸੁਣੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ